आज ही रोकू ऐप अपने स्मार्ट टीवी में डाउनलोड कीजिए, बिल्कुल फ्री।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665।
647-401-6565।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230। ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600 HK ਟਾਇਰ।
ਆਪਣੇ ਮਨ ਨੂੰ ਮਾਰ ਲਿਆ ਹੈ, ਤੇਰੇ ਬਿਨ ਵੀ ਸਾਰ ਲਿਆ ਹੈ। ਆਪਣੇ ਮਨ ਨੂੰ ਮਾਰ ਲਿਆ ਹੈ, ਤੇਰੇ ਬਿਨ ਵੀ ਸਾਰ ਲਿਆ ਹੈ। ਦਰਦ ਲਿਆ ਹੈ ਖੁਸ਼ੀਆਂ ਬਦਲੇ, ਦਰਦ ਲਿਆ ਹੈ ਖੁਸ਼ੀਆਂ ਬਦਲੇ। ਆਪਾਂ ਕਰਜ਼ ਉਤਾਰ ਲਿਆ ਹੈ ਹਿਜ਼ਰ ਦੀ ਅੱਗ 'ਤੇ, ਸਬਰ ਦਾ ਪਾਣੀ ਤਪਦਾ ਸੀਨਾ ਠਾਰ ਲਿਆ ਹੈ। ਮੇਰਾ ਇਸ਼ਕ ਸੀ ਸੱਚਾ ਸੁੱਚਾ, ਤਾਂ ਹੀ ਦੁੱਖ ਸਹਾਰ ਲਿਆ ਹੈ। ਇਸ਼ਕ ਦੀ ਬਾਜ਼ੀ ਜਿੱਤਾਂਗੇ ਹੀ, ਬਿਲਕੁਲ ਮਨ ਵਿੱਚ ਧਾਰ ਲਿਆ ਹੈ। ਵੱਸ 'ਚ ਕਰਕੇ ਜਿੰਨ ਇਸ਼ਕ ਦਾ, ਵੱਸ 'ਚ ਕਰਕੇ ਜਿੰਨ ਇਸ਼ਕ ਦਾ, ਬੋਤਲ ਵਿੱਚ ਉਤਾਰ ਲਿਆ ਹੈ। ਆਪਣੇ ਮਨ ਨੂੰ ਮਾਰ ਲਿਆ ਹੈ, ਤੇਰੇ ਬਿਨ ਵੀ ਸਾਰ ਲਿਆ ਹੈ। ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਤੇਰਾ ਨਾਂ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 'ਤੇ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਸਵੇਰੇ ਸਭਾ ਦਾ ਆਗਾਜ਼ ਕੁਲਵਿੰਦਰ ਸ਼ੀਨਾ ਹੋਰੀ ਕਰਦੇ ਨੇ, ਉਸ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਤਕਰੀਬਨ 2 ਘੰਟੇ ਵਾਸਤੇ ਦਿਨ ਦਿਹਾੜੇ ਦੀਆਂ ਸਾਰੀਆਂ ਖਬਰਾਂ ਜਿਹੜੀਆਂ ਨੇ ਸਾਂਝੀਆਂ ਕਰ ਜਾਂਦੇ ਨੇ। ਫਿਰ ਜੁਧਵੀ ਜਸਵਾਲ ਹੋਰੀ, ਫਿਰ ਜੁਗਰਾਜ ਸਿੱਧੂ ਹੋਰੀ, ਫਿਰ ਸੋਢੀ ਨਾਗਰਾ ਜੀ, ਫਿਰ ਆਪਣੀ ਵਾਰੀ ਹੁੰਦੀ ਹੈ ਲੰਗੇ ਡੰਗ ਮੈਂ ਅਤੇ ਚਰਨਜੀਤ ਸਿੰਘ ਬਰਾੜ ਹੋਰੀ ਪ੍ਰੋਗਰਾਮ ਕਰਦੇ ਹਾਂ। ਆਪਣੇ ਤੋਂ ਬਾਅਦ ਫਿਰ ਆਰਫਾ ਮੁਜ਼ੱਫਰ ਸਾਹਿਬਾ ਅਤੇ ਮਾਜ ਜਮਾਤ ਸਾਹਿਬ ਪ੍ਰੋਗਰਾਮ ਪੇਸ਼ ਕਰਦੇ ਨੇ। ਸਵੇਰ ਤੋਂ ਲੈ ਕੇ ਤਕਾਲਾਂ ਤੱਕ ਸਟੂਡੀਓ ਦਾ ਫੋਨ ਨੰਬਰ ਉਹੀ 416-620-1778। ਅੱਜ ਸਪਟੰਬਰ ਮਹੀਨੇ ਦੀ 4 ਤਰੀਕ ਹੋ ਗਈ ਹੈ, 2:00 ਅਤੇ 7:15 ਸਟੂਡੀਓ ਦੀ ਘੜੀ 'ਤੇ ਹੋਏ ਨੇ। ਤਾਪਮਾਨ 20 ਡਿਗਰੀ ਹੈ, ਤਕਾਲਾਂ ਨੂੰ 18 ਡਿਗਰੀ ਹੋ ਜਾਣਾ ਅਤੇ ਰਾਤ 11 ਡਿਗਰੀ ਹੋਵੇਗਾ। ਇਸੇ ਤਰ੍ਹਾਂ ਕੱਲ੍ਹ ਨੂੰ 21 ਡਿਗਰੀ, ਸ਼ੁੱਕਰਵਾਰ ਨੂੰ 18 ਡਿਗਰੀ, ਸ਼ਨਿਚਰਵਾਰ 22 ਡਿਗਰੀ ਅਤੇ ਐਤਵਾਰ ਨੂੰ 19 ਡਿਗਰੀ। ਮੁੱਕਦੀ ਗੱਲ ਕਿ ਗਰਮੀ ਜਿਹੜੀ ਹੈ ਜੀ ਉਹ ਗਈ। ਹੁਣ ਤੁਸੀਂ ਜੇ ਇਕੱਲਾ ਟੀ ਸ਼ਰਟ ਅਤੇ ਸ਼ਰਟ ਪਾਉਣੀ ਹੈ ਤਾਂ ਵੀ ਚੱਲਦਾ, ਉੱਪਰ ਦੀ ਬਲੇਜ਼ਰ ਪਾ ਲਉਂਗੇ ਅਤੇ ਤਾਂ ਵੀ ਗਰਮੀ ਨਹੀਂ ਲੱਗਣੀ। ਮੌਸਮ ਬੜਾ ਖੁਸ਼ਗਵਾਰ ਜਿਹਾ, ਅੱਜ ਬੱਦਲਵਾਈ ਆ, ਤਕਾਲਾਂ ਨੂੰ ਵੀ ਬੱਦਲ ਰਹਿਣਗੇ, ਰਾਤੀ ਮੀਂਹ ਵਧੀਆ ਪੈ ਗਿਆ। ਜੇ ਕਿਸੇ ਨੇ ਘਾਹ ਨੂੰ ਖਾਦ ਵਗੈਰਾ ਪਾਉਣੀ ਹੈ ਤਾਂ ਪਾ ਲਓ, ਇਹਨਾਂ ਦਿਨਾਂ ਦੇ ਵਿੱਚ ਘਾਹ ਵਧੀਆ ਹੋ ਜਾਂਦਾ। ਉਸ ਤੋਂ ਬਾਅਦ ਹੋਰ 2 ਮਹੀਨੇ ਤੱਕ ਬਰਫ਼ ਉੱਤੇ ਪੈਣੀ ਆ ਅਤੇ ਫਿਰ ਅਗਲੇ ਸਾਲ ਉਹਨੂੰ ਨਿਕਲਣ ਲੱਗਿਆਂ ਬਹੁਤੀ ਤਕਲੀਫ ਨਾ ਹੋਊ। ਜੇ ਤੁਸੀਂ ਘਾਹ ਦਾ ਛੱਟਾ ਜਿਹੜਾ ਪਹਿਲਾਂ ਦੇ ਦਿਓ ਬਰਫ਼ ਪੈਣ ਤੋਂ, ਉਦੋਂ ਵੀ ਵਧੀਆ। ਸੋ ਜਿਉਂ ਜਿਉਂ ਬਰਫ਼ ਖੁਰੀ ਜਾਣੀ ਆ ਅਤੇ ਬੀਜ ਜਿਹੜਾ ਉਹ ਪੁੰਗਲਣ ਲੱਗ ਪੈਂਦਾ, ਉਹਨਾਂ ਵਧੀਆ ਬੈਕਯਾਰਡ ਬਣ ਜਾਂਦਾ। ਹਾਂ, ਬੂਟੀ ਵਗੈਰਾ ਤੁਸੀਂ ਪਹਿਲਾਂ ਹੀ ਪੱਟ ਸਕਦੇ ਹੋ, ਪਰ ਉਹਦਾ ਤੁਸੀਂ ਫਿਕਰ ਨਾ ਕਰਿਓ, ਭਾਵੇਂ ਐਤਕੀ ਪੱਟ ਲਿਓ। ਜਿਹੜੀ ਸਿਟੀ ਦੇ ਆਵਾਰਾ ਪਏ ਥਾਵਾਂ ਦੇ ਉੱਪਰ ਪੀਲੇ ਰੰਗ ਦੇ ਫੁੱਲ ਆ, ਉਹ ਪਤੰਦਰ ਉਦੋਂ ਤੱਕ ਨਹੀਂ ਕੱਟਦੇ ਜਦੋਂ ਤੱਕ ਉਹ ਚੰਗੀ ਤਰ੍ਹਾਂ ਪੱਕ ਕੇ ਬੀਜ ਨਹੀਂ ਬਣ ਜਾਂਦਾ। ਫਿਰ ਉਹ ਜਦੋਂ ਫੁੱਲ ਪੱਕਦੇ ਆ ਤਾਂ ਫਿਰ ਜਿਹੜੇ ਜਿਹਨੂੰ ਆਪਾਂ ਮਾਈ ਬੁੱਢੀ ਕਹਿੰਦੇ ਹੁੰਦੇ ਸੀ, ਉਹ ਉੜੇ ਫਿਰਦੇ ਆ। ਸੋ ਉਹਦੇ ਵਿੱਚ ਬੀਜ ਹੁੰਦਾ, ਉਹਨੇ ਫਿਰ ਜਿੱਥੇ ਆ ਕੇ ਡਿੱਗਣਾ ਉੱਥੇ ਪੁੰਗਰਨਾ। ਸੋ ਗੱਲ ਕੀ ਕਿ ਫਲਾਵਰ ਸਿਟੀ ਸ਼ਾਇਦ ਇਸੇ ਕਰਕੇ ਆ ਵੀ ਜਿਹੜੇ ਇਹ ਪੀਲੇ ਰੰਗ ਦੇ ਜਿਹਨੂੰ ਰੱਗ ਵੀਡ ਕਹਿੰਦੇ ਆ, ਜਿਹੜੀ ਬੜੀ ਖਤਰਨਾਕ ਐਲਰਜੀ ਦਾ ਕਾਰਨ ਵੀ ਬਣਦੀ ਆ, ਸਿਟੀ ਨੇ ਸ਼ਾਇਦ ਇਹ ਠੇਕਾ ਲਿਆ ਵੀ ਭਾਈ ਅਸੀਂ ਤੁਹਾਡੇ ਬੈਕਯਾਰਡਾਂ ਤੱਕ ਜ਼ਰੂਰ ਪਹੁੰਚਾ ਕੇ ਰਵਾਂਗੇ। ਭਾਵੇਂ ਕਿ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਿਓ ਕਿ ਬੈਕਯਾਰਡ ਦੇ ਵਿੱਚ ਪੀਲੇ ਰੰਗ ਦਾ ਫੁੱਲ ਨਹੀਂ ਉੱਗਣ ਦੇਣਾ, ਪਰ ਇਹਨਾਂ ਨੇ ਉਗਾ ਹੀ ਦੇਣਾ। ਵੈਸੇ ਕਈ ਖੂੰਜਿਆਂ ਦੇ ਉੱਪਰ ਫੁੱਲ ਜਿਹੜੇ ਨੇ ਵਧੀਆ ਸੋਹਣੇ ਲੱਗਦੇ ਨੇ ਕਿ ਇੰਟਰਸੈਕਸ਼ਨ 'ਤੇ ਫੁੱਲ ਜਿਹੜੇ ਨੇ ਜਦੋਂ ਆਲੇ ਦੁਆਲੇ ਦੇਖੀਦਾ ਅਤੇ ਉਦੋਂ ਲੱਗਦਾ ਕਿ ਵਾਕਈ ਫਲਾਵਰ ਸਿਟੀ ਦੇ ਵਿੱਚ ਹੈਗੇ ਹਾਂ। ਦੂਜੇ ਪਾਸੇ ਇੱਕ ਗਲਤ ਭਾਵੇਂ ਆਮ ਚੱਲਦੀ ਆ ਕਿ ਸਿਟੀ ਦੇ ਵਿੱਚ ਖਾਸ ਕਰਕੇ ਜਦੋਂ ਆਪਾਂ ਬ੍ਰੈਂਪਟਨ ਮਿਸਾਗ ਦੀ ਗੱਲ ਕਰਦੇ ਹਾਂ ਜਿੱਥੇ ਬੜੀ ਡਾਇਵਰਸ ਕਮਿਊਨਿਟੀ ਰਹਿੰਦੀ ਆ, ਵੀ ਇੱਥੇ ਜਿਹੜੇ ਚਾਹੇ ਉਹ ਸਨੋਹ ਹਟਾਉਣ ਦੇ ਠੇਕੇ ਨੇ ਚਾਹੇ ਉਹ ਫੁੱਲ ਲਾਉਣ ਦੇ ਠੇਕੇ ਨੇ, ਇਹ ਜਿਹੜੇ ਨੇ ਇਹ ਸਾਰਿਆਂ ਨੂੰ ਹਿੱਸੇ ਆਉਂਦੇ ਮਿਲਣੇ ਚਾਹੀਦੇ ਆ। ਬਹੁਤੇ ਕੰਟਰੈਕਟਰ ਜਿਹੜੇ ਨੇ ਉਹ ਆਊਟ ਆਫ ਬ੍ਰੈਂਪਟਨ ਨੇ, ਔਰ ਖਾਸ ਤੌਰ ਦੇ ਉੱਪਰ ਚਲੋ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਤਾਂ ਕਹਿ ਜਾਂਦੇ ਹੋਵੋਗੇ ਕਿ ਯੋਗਤਾਵਾਂ ਜਿਹੜੀਆਂ ਨੇ ਬੜੀਆਂ ਮਾਇਨੇ ਰੱਖਦੀਆਂ ਨੇ, ਪਰ ਜਿਹੜੀਆਂ ਇਹ ਲੇਬਰ ਜੋਬਸ ਨੇ ਖਾਸ ਕਰਕੇ ਉਹ ਲੋਕ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ, ਜਿਹਨੇ ਸਾਰੀ ਉਮਰ ਖੇਤੀਬਾੜੀ ਦੇ ਵਿੱਚ ਲੰਘੀ ਆ, ਹਾਰਟੀਕਲਚਰ ਦੇ ਵਿੱਚ ਲੰਘੀ ਆ, ਜਿਹਨਾਂ ਨੂੰ ਬੂਟਿਆਂ ਦੀਆਂ ਕਿਸਮਾਂ ਅਤੇ ਕਿਹੜਾ ਬੂਟਾ ਕਿੱਦਾਂ ਕਿਵੇਂ ਅਤੇ ਕਿੱਥੇ ਕਿਹੜੇ ਵੇਲੇ ਲਾਉਣਾ ਚਾਹੀਦਾ ਅਤੇ ਕਿਹੜੀ ਕਿਹੜੀ ਉਹਨੂੰ ਖਾਦ ਜਾਂ ਫਿਰ ਖਾਦ ਰੂੜੀ ਜਾਂ ਟੋਪਸੋਲ ਕਿੰਨੀ ਕੁ ਮਾਤਰਾ 'ਚ ਪਾਉਣੀ ਚਾਹੀਦੀ ਆ, ਕਿਹੜੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਕਿਹੜੇ ਦਾ ਨਹੀਂ ਕਰਨਾ ਚਾਹੀਦਾ, ਜਿਹੜੀਆਂ ਉਹ ਚੀਜ਼ਾਂ ਜਾਣਦੇ ਨੇ ਉਹਨਾਂ ਨੂੰ ਵੀ ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕੁਝ ਕੁ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਭਾਈ ਅੰਨਾ ਵੰਡੇ ਸੀਰ ਨਹੀਂ ਮੁੜ ਮੁੜ ਆਪਣਿਆਂ ਨੂੰ, ਆਪਣੇ ਬਣਾਏ ਮੀਡੀਆ ਹਾਊਸਿਸ ਨੂੰ ਲੱਖਾਂ ਡਾਲਰ ਜਿਹੜੇ ਨੇ ਜੀ ਉਹ ਦਿੱਤੇ ਜਾ ਰਹੇ ਨੇ, ਕੁਝ ਕੁ ਪੁਰਾਣੇ ਮੀਡੀਆ ਹਾਊਸ ਨੇ ਮਿਲੀਅਨਸ ਆਫ ਡਾਲਰ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜਿਹੜੇ ਐਥਨਿਕ ਮੀਡੀਆ ਦੇ ਪਲੈਟਫਾਰਮਸ ਨੇ ਉਹਨਾਂ ਦੇ ਉੱਪਰ ਇੰਟਰਵਿਊ ਦੇ ਕੇ ਵੀ ਉਹਨਾਂ 'ਤੇ ਅਹਿਸਾਨ ਕੀਤਾ ਜਾਂਦਾ, ਔਰ ਜਿਹੜੇ ਪੰਜਾਬੀ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦੇ ਨੇ, ਹੈਰਾਨੀ ਵਾਲੀ ਗੱਲ ਆ ਕਿ ਉਹ ਵੀ ਉੱਧਰਲੇ ਪਾਸੇ ਭੁਗਤਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜੇ ਪਾਸੇ ਇੱਕ ਖੁੱਲ੍ਹੀ ਚਿੱਠੀ ਜਿਹੜੀ ਆ ਜੀ ਉਹ ਜਿਹੜੇ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਹੋਸਪਿਟਲਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਫੋਲ ਸਾਹਿਬ ਦੇ ਨਾਂ ਲਿਖੀ ਆ, ਸਾਰੇ ਬੜੇ ਔਖੇ ਆ, ਜਿਹੜੇ ਕੱਟ ਲੱਗ ਰਹੇ ਨੇ ਉਹਦੇ ਨਾਲ ਜਿਹੜੇ ਮਰੀਜ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਕਲੀਫ 'ਚ ਆਉਣਗੇ, ਪਰ ਦੂਜੇ ਪਾਸੇ ਉਹਨਾਂ ਲੋਕਾਂ ਦਾ ਵੀ ਘਾਟ ਨਹੀਂ ਜਿਹੜੇ ਹਾਲੇ ਵੀ ਫੋੜ ਹੋਰਾਂ ਦੀ ਪਿੱਠ ਥਾਪੜੀ ਜਾਂਦੇ ਨੇ। ਸੋ ਚਾਹੇ ਉਹ ਕੱਟਸ ਐਜੂਕੇਸ਼ਨ ਸੈਕਟਰ ਦੇ ਵਿੱਚ ਲੱਗੇ ਨੇ ਅਤੇ ਚਾਹੇ ਹੈਲਥ ਦੇ ਵਿੱਚ, ਦੋਵੇਂ ਧਿਰਾਂ ਜਿਹੜੀਆਂ ਨੇ ਜੀ ਉਹ ਔਖੀਆਂ ਨੇ, ਪਰ ਫੋੜ ਹੋੜੀ ਜਿਹੜੇ ਨੇ ਜੀ ਉਹਨਾਂ ਦੀ ਕੰਨ 'ਤੇ ਜੂ ਨਹੀਂ ਸਰਕਦੀ, ਅਤੇ ਉਹਨਾਂ ਨੇ ਕੁਝ ਕੁ ਲੋਕ ਜਿਹੜੇ ਨੇ ਜੀ ਉਹ ਹੁਣ ਜਿਹੜੇ ਖਾਸ ਕਰਕੇ ਪਹਿਲੀਆਂ ਦੇ ਵਿੱਚ ਬੈਕ ਬੈਂਚਰ ਹੁੰਦੇ ਸੀ ਉਹ ਹੁਣ ਮੂਹਰੇ ਲਾਏ ਨੇ ਕਿ ਤੁਸੀਂ ਬਣੋ ਬੱਗੇ ਸ਼ੇਰ, ਅਤੇ ਬੜੀ ਢੀਠਤਾਈ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਨੇ ਪ੍ਰਾਪਤੀਆਂ ਜਾਂ ਫਿਰ ਇਹ ਕਹਿ ਲਈਏ ਵੀ ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਤਰੀਕੇ ਦੇ ਨਾਲ ਹੀ ਇੱਕ ਬੈਕ ਬੈਂਚਰ ਫੈਡਰਲ ਸਰਕਾਰ ਦੇ ਵੀ ਨੇ ਜੀ, ਉਹ ਅੱਜ ਕੱਲ੍ਹ ਵਾਹਵਾ ਚਰਚਿਤ ਨੇ, ਮਿਸਟਰ ਸੰਘਾ ਜੀ। ਤੋ ਉਹਨਾਂ ਨੇ ਪਿਛਲੇ ਦਿਨ ਇੱਕ ਇੰਟਰਵਿਊ ਦੇ ਕੇ ਆਏ ਸੀ ਉਹ ਪਿੱਛੇ ਜਿਹੇ ਰੱਬ ਕਰੇ ਭਲਾ ਇੰਡੀਆ ਦੇ ਵਿੱਚ ਕਿਸੇ ਚੈਨਲ ਨੂੰ, ਉਹ ਵਾਹਵਾ ਚਰਚਿਤ ਹੋਈ ਸੀ। ਅਤੇ ਇੱਕ ਇੰਟਰਵਿਊ ਇੱਥੇ ਜੀ ਉਹਨਾਂ ਨੇ ਪੰਜਾਬ ਟੀ ਵੀ ਨੂੰ ਦਿੱਤੀ ਆ, ਜਿਹੜੀ ਕਿ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ। ਉਸੇ ਚੀਜ਼ ਨੂੰ ਲੈ ਕੇ ਨੈਸ਼ਨਲ ਪੋਸਟ ਨੇ ਵੀ ਸਟੋਰੀ ਕਰ ਮਾਰੀ, ਅਤੇ ਉਹ ਬਹੁਤੀ ਵਾਰੀ ਕੀ ਆ ਵੀ ਇੱਕ ਪੰਜਾਬੀ ਦੀ ਕਹਾਵਤ ਆ ਜੀ ਕਿ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਇਹ ਦਰਅਸਲ ਇਹ ਕੈਨੇਡਾ ਦਾ ਇੱਕ ਸਿਫਤ ਵੀ ਕਹਿ ਲਓ ਅਤੇ ਇੱਕ ਨਾ ਪੱਖੀ ਮੇਰੇ ਨਾਲ ਜੁੜ ਚੁੜ ਕੇ ਦਰਅਸਲ ਪਰਮਜੀਤ ਸਿੰਘ ਬਿਰਦੀ ਹੋਰੀ ਵੀ, ਅਤੇ ਨਹੀਂ ਜੀ ਲਾਈਨ ਕੱਟੀ ਗਈ, ਬਿਰਦੀ ਸਾਹਿਬ ਦੁਬਾਰਾ ਫੋਨ ਕਰ ਲਿਓ। ਇੱਕ ਨਾ ਪੱਖੀ ਪੱਖ ਵੀ ਹੈ ਕਿ ਅਸੀਂ ਇੱਥੇ ਬਹੁਤੇ ਉਹ ਲੋਕ ਜਿਹੜੇ ਬੜੇ ਕੈਪੇਬਲ ਸੀ ਉਹਨਾਂ ਨੂੰ ਵੀ ਚੰਗੀਆਂ ਚੰਗੀਆਂ ਪਦਵੀਆਂ 'ਤੇ ਬਿਠਾਇਆ, ਅਤੇ ਉਹ ਲੋਕ ਜਿਹੜੇ ਕਿ ਉਸ ਕਾਬਲ ਨਹੀਂ ਸਨ ਪਰ ਉਹਨਾਂ ਦਾ ਦਾਅ ਲੱਗ ਗਿਆ ਉਹ ਵੀ ਇੱਥੇ ਬੜੇ ਰਹੇ ਨੇ। ਇਹ ਬੜੀ ਪੁਰਾਣੀ ਪੁਰਾਣਾ ਇਤਿਹਾਸ ਰਿਹਾ ਸਾਡਾ। ਬਿਰਦੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਮੈਂ ਗੱਲ ਵੈਸੇ ਆਪਣੀ ਕੰਟੀਨਿਊ ਰੱਖਦਾ, ਵਿੱਚ ਤੁਹਾਨੂੰ ਮੈਂ ਸ਼ਾਮਿਲ ਕੀਤਾ।
ਹਾਂਜੀ
ਮੇਨ ਹੈ ਵੀ ਕਈ ਵਾਰੀ ਅਸੀਂ ਨਾ ਦਰਅਸਲ ਜਿਹੜੇ ਅਸੀਂ ਕੌਂਸਲਰ ਜਾਂ ਫਿਰ ਤੋਂ ਬਾਅਦ MPP MP ਇਕੱਲਾ ਇੱਥੇ ਨਹੀਂ, ਜੇ ਆਪਾਂ ਓਨਟੈਰੀਓ ਦੇ ਵਿੱਚ ਵੀ, ਕੈਲਗਰੀ ਦੇ ਵਿੱਚ ਵੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਵੱਖ ਵੱਖ ਹਿੱਸਿਆਂ 'ਚ ਬਣਾਏ ਨੇ ਨਾ, ਉਹ ਕਈ ਵਾਰੀ ਉਹ ਥੋੜ੍ਹੇ ਜ਼ਿਆਦਾ ਚਾਂਬਲ ਜਾਂਦੇ ਆ, ਉਹ ਬਹੁਤੀ ਵਾਰੀ ਫਿਰ ਇਹ ਮਹਿਸੂਸ ਕਰਦੇ, ਕਿਉਂਕਿ ਜਿਹੜਾ ਇੱਜ਼ਤ ਮਾਣ ਆ ਨਾ ਬਾਅਦ ਦੇ ਵਿੱਚ ਜਿੱਤਣ ਤੋਂ ਬਾਅਦ 'ਚ ਮਿਲਦਾ, ਉਹ ਹਰ ਕਿਸੇ ਦੇ ਪਹੁੰਚਾਉਣਾ ਵੱਸ ਦੀ ਗੱਲ ਨਹੀਂ। ਉਹ ਜਦੋਂ ਫਿਰ ਇੰਡੀਆ ਜਾਂਦੇ ਆ, ਪਿਛਲੇ ਸਮੇਂ ਦੇ ਵਿੱਚ ਵੀ ਜਾਂਦੇ ਰਹੇ ਆ ਸਟੇਟ ਗੈਸਟ ਬਣ ਕੇ, ਅਤੇ ਉੱਥੇ ਜਾ ਕੇ ਅਤੇ ਜਦੋਂ ਫਿਰ ਆਓ ਭਗਤ ਹੁੰਦੀ ਆ, ਫਿਰ ਉਹ ਬੰਦਾ ਮਨ ਦੇ ਵਿੱਚ ਸੋਚਦਾ ਵੀ ਯਾਰ ਉਹ ਵੀ ਸਮਾਂ ਸੀ ਜਦੋਂ ਇੱਥੇ ਸਾਨੂੰ ਪਟਵਾਰੀ ਨਹੀਂ ਸੀ ਲੰਘਣ ਦਿੰਦਾ ਅੰਦਰ, ਅਤੇ ਅੱਜ ਆਹ ਸਮਾਂ ਆ ਵੀ ਮੁੱਖ ਮੰਤਰੀ ਵੀ ਹਾਰ ਲੈ ਕੇ ਖੜਾ। ਜਿਹੜੀ ਫਿਰ ਉਹ ਇੱਕ ਭਾਵਨਾ ਅੰਦਰਲੀ ਹੁੰਦੀ ਨਾ, ਉਹ ਫਿਰ ਬੰਦਾ ਜਿਹੜਾ ਉਹ ਜ਼ਮੀਨ ਛੱਡ ਜਾਂਦਾ, ਅਤੇ ਫਿਰ ਉਹ ਕਿਤੇ ਉੱਪਰਲੀ ਹਵਾ ਦੇ ਵਿੱਚ ਰਹਿਣ ਲੱਗ ਪੈਂਦਾ, ਅਤੇ ਉਦੋਂ ਫਿਰ ਬੰਦਾ ਫਿਰ ਵੱਡੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ, ਉਹ ਫਿਰ ਵੱਡੀ ਗੱਲ ਜਿਹੜੀ ਆ ਉਹ ਕਈ ਵਾਰੀ ਬਾਹਲੀ ਵੱਡੀ ਮੂੰਹ ਤੋਂ ਨਿਕਲ ਜਾਂਦੀ ਹੈ। ਕੀ ਕਹਿਣਾ ਚਾਹੋਗੇ?
ਹਾਂਜੀ, ਬਹੁਤ ਸੋਹਣੀ ਗੱਲ ਕੀਤੀ ਹੈ ਜੀ। ਪਹਿਲਾਂ ਆਪਾਂ ਇਸ ਗੱਲ ਤੋਂ ਸ਼ੁਰੂ ਕਰ ਲਈਏ ਜੀ, ਜਾਂ ਇਹ ਭਾਵਨਾ ਨਾ ਜੀ ਜਿਹੜੀ ਇਹ ਭਾਵਨਾ ਸਾਨੂੰ ਕਦੇ ਵੀ ਉਚਾਈ ਵੱਲ ਨਹੀਂ ਲੈ ਕੇ ਜਾਂਦੀ ਜੀ, ਕਦੇ ਵੀ ਸਾਨੂੰ ਤਰੱਕੀ ਵੱਲ ਨਹੀਂ ਲੈ ਕੇ ਜਾਂਦੀ, ਸਾਨੂੰ ਇਹ ਥੱਲੇ ਨੂੰ ਜ਼ਰੂਰ ਲੈ ਕੇ ਜਾਂਦੀ, ਸਾਡੀ ਆਪਦੀ ਜ਼ਹਿਨੀਅਤ, ਕਮਜ਼ੋਰ ਜ਼ਹਿਨੀਅਤ ਕਹੋ ਜਾਂ ਗੁਲਾਮ ਜ਼ਹਿਨੀਅਤ ਕਹਿ ਲਓ ਜੀ, ਇਹੋ ਜਿਹੀ ਮਾਨਸਿਕਤਾ ਵੱਲ ਇਸ਼ਾਰਾ ਜ਼ਰੂਰ ਕਰਦੀ ਹੈ। ਰਾਣਾ ਜੀ ਇਹਦੇ ਨਾਲ ਗੱਲ ਜੋੜਦਾ ਜੀ, ਹੁਣ ਤਾਂ ਪ੍ਰੂਫ ਵੀ ਬਾਹਰ ਆ ਗਏ ਜੀ, ਆਪਣੇ ਮਿੱਤਰ ਪਿਆਰੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵੀ ਪ੍ਰੂਫ ਵੀ ਬਾਹਰ ਕੱਢਦੇ ਆ। ਜਦੋਂ ਤੁਹਾਨੂੰ ਕੋਈ ਸਰਕਾਰ ਆਪਦੇ ਖਰਚੇ ਤੇ VIP ਤਰੀਕੇ ਨਾਲ ਤੁਹਾਨੂੰ ਖਰਚਾ ਵੀ ਕਰਦੀ ਹੈ, ਤੁਹਾਨੂੰ ਜਹਾਜ਼ਾਂ ਦੀਆਂ ਐਗਜ਼ੈਕਟਿਵ ਸੀਟਾਂ ਉੱਤੇ ਪਾ ਕੇ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ, ਫਿਰ ਤੁਹਾਡਾ ਵੀ ਹੱਕ ਬਣਦਾ ਜੀ, ਤੁਸੀਂ ਜਾ ਕੇ ਉੱਥੇ ਫਿਰ ਭਾਵੇਂ ਮੁੱਖ ਮੰਤਰੀ ਹੋਣ, ਭਾਵੇਂ ਕੋਈ ਹੋਣ, ਤੁਸੀਂ ਆਪਦੇ ਮਿੱਤਰ ਪਿਆਰੇ ਕਹਿ ਲਓ, ਯਾਰ ਕਹਿ ਲਓ, ਕੁਛ ਕਹਿ ਲਓ, ਉਹ ਸਾਰਾ ਕੁਛ ਫਿਰ ਨੰਗਾ ਚਿੱਟਾ ਹੋ ਜਾਂਦਾ ਜੀ। ਉਹ ਬਹੁਤ ਲੰਬੀ ਚੌੜੀ ਹੈ, ਇੱਥੇ ਗੱਲ ਕਰਨ ਦੀ ਲੋੜ ਨਹੀਂ, ਲੋਕ ਬੜੇ ਸਿਆਣੇ ਆ ਜੀ, ਇਹ ਗੱਲ ਦੇ ਕਿਹੜੇ ਪਾਸੇ ਰੰਗ ਵਟਾਉਣਾ, ਕਿਹੋ ਜਿਹੀ ਉਹਨਾਂ ਦੀ ਕਿਵੇਂ ਹੁੰਦੇ ਆ ਸ਼ਖਸੀਅਤ ਬਾਹਰ ਆ ਰਹੀ ਹੈ, ਉਹ ਸਰੋਤੇ ਬੜੇ ਸਿਆਣੇ ਆ ਜੀ, ਸਭ ਨੂੰ ਸਮਝ ਆ ਰਹੀ ਹੈ। ਦੂਸਰੀ ਗੱਲ ਜੀ, ਇੱਕ ਮਿੰਟ ਤੁਸੀਂ ਪਹਿਲਾਂ ਸਿੱਧੀ ਗੱਲ ਕੀਤੀ, ਉਹਦੇ ਵਿੱਚ ਮੈਂ ਜ਼ਰੂਰ ਇਨਪੁੱਟ ਪਾਉਣੀ ਚਾਹੂੰਗਾ ਜੀ। ਸਿਟੀ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਹੋ ਰਿਹਾ ਜੀ, ਜਿਹਦੇ ਬਾਰੇ ਜਿਸ ਤਰ੍ਹਾਂ ਅੱਗੇ ਚਰਚਾ ਹੁੰਦੀ ਸੀ, ਉਸ ਤਰੀਕੇ ਨਾਲ ਚਰਚਾ ਨਹੀਂ ਹੋ ਰਹੀ
ਜੀ।
ਉਹਦਾ ਕਾਰਨ ਹੈ ਜੀ, ਮੈਨੂੰ ਯਾਦ ਹੈ ਜੀ, ਮੈਂ 3-4 ਸਾਲ 3.5 ਸਾਲ ਮੈਂ ਸਿਟੀ ਵਿੱਚ ਬੜੇ ਐਕਟਿਵਲੀ ਕੰਮ ਕਰਕੇ ਉਦੋਂ ਉੱਥੇ ਗੱਲਾਂ ਗੱਤ ਵੀ ਕੀਤੀਆਂ, ਕਈ ਕੁਛ ਚੇਂਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਮੁੜ ਕੇ ਜੀ ਹੌਲੀ ਹੌਲੀ ਚਲੋ ਆਪਦੇ ਆਪ ਨਿੱਜੀ ਜਿਹੇ ਵੀ ਹੁੰਦੇ ਆ, ਤੇ ਕੁਛ ਕੁ ਲੋਕਾਂ ਨੂੰ ਐਂ ਵੀ ਲੱਗਣ ਲੱਗ ਜਾਂਦਾ ਯਾਰ ਵੀ ਇਹੀ ਬੰਦਾ ਇਕੱਲਾ ਉੱਥੇ ਬੋਲੀ ਜਾਂਦਾ, ਪਤਾ ਨਹੀਂ ਸਾਨੂੰ ਜਾਣੇ ਪਤਾ ਇਹਦੇ ਨਾਲੋਂ, ਅਸੀਂ ਮੂਹਰੇ ਆ ਜਾਈਏ, ਜਾਂ ਜਿਹੜਾ ਸਹੀ ਚੁਣ ਕੇ ਨੁਮਾਇੰਦੇ ਭੇਜੇ ਉਹਨਾਂ ਨੇ ਸਰਭ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਮਿਊਨਿਟੀ 'ਚ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ, ਤੇ ਆਪਾਂ ਮੁੜ ਕੇ ਪਿੱਛੇ ਹਟ ਗਏ ਵੀ ਚਲੋ ਕੋਈ ਨੀ ਜੀ, ਇਹ ਜ਼ਿਆਦਾ ਵਧੀਆ ਕੰਮ ਕਰ ਰਹੇ ਇਹਨਾਂ ਨੂੰ ਕਰ ਲੈਣ ਦਿਓ, ਪਰ ਉਹਨਾਂ ਨੇ ਕੀ ਕਿਹੜੇ ਕੰਮ ਕੀਤੇ ਆ ਜੀ, ਉੱਥੋਂ ਚੱਕੇ ਲਿਆ ਕੇ ਅੱਜ ਸਾਨੂੰ ਕਿੱਥੇ ਪਹੁੰਚਾ ਦਿੱਤਾ, ਉਹ ਵੀ ਸਾਡੇ ਸਾਹਮਣੇ ਹੈ ਜੀ। ਜਿਹੜੀ ਕਿਹੜਾ ਜੀ ਇੱਕ ਉਦਾਹਰਨ ਹੈ ਜੀ ਬੜੀ ਵੱਡੀ, ਤੁਹਾਡੇ ਸਰੋਤੇ ਵੀ ਫੇਸ ਕਰਦੇ ਹੋਣਗੇ, ਕਾਫੀ ਬੰਦੇ ਫੇਸ ਕਰਦੇ ਹੋਣਗੇ, ਲੀਗਲ ਬੇਸਮੈਂਟਾਂ ਦੇ ਨਾਂ ਤੇ ਲੋਕਾਂ ਤੇ ਪੁਲਸੀਆ ਰਾਜ ਕਿਵੇਂ ਚਲਾਇਆ ਜਾ ਰਿਹਾ ਸਿਟੀ ਵੱਲੋਂ
ਜੀ,
ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮੰਗ ਕਰਦਾ ਜੀ, ਲੰਮੀ ਚੌੜੀ ਗੱਲਬਾਤ ਵੀ ਮੰਗ ਕਰਦਾ, ਉਹਦੇ ਵਾਸਤੇ ਪਬਲਿਕ ਮੀਟਿੰਗ ਵੀ ਅਸੀਂ ਕੋਸ਼ਿਸ਼ ਕਰ ਰਹੇ, 2-4 ਬੰਦੇ ਰਲ ਕੇ ਵੀ ਲੋਕਾਂ ਨੂੰ ਬੁਲਾ ਕੇ ਸੱਦ ਕੇ ਦੱਸੀਏ ਇਹਨੂੰ ਰਿਐਲਿਟੀ ਹੋ ਕੀ ਰਿਹਾ, ਜਿਹੜੇ ਕਾਨੂੰਨ ਬਿਲਡਰਾਂ ਵਾਸਤੇ ਲਚਕੀਲੇ ਬਣਾਏ ਜਾਂਦੇ ਆ, ਉਹਨਾਂ ਦੀਆਂ ਬੇਸਮੈਂਟ ਦੇ ਦਰਵਾਜ਼ੇ ਵੀ ਲੀਗਲ ਹੋ ਜਾਂਦੇ ਆ, ਉਹ ਜੇ ਬੇਸਮੈਂਟ ਪੂਰੀ ਬਣਾ ਕੇ ਦੇ ਦੇਣ ਉਹ ਵੀ ਲੀਗਲ ਹੋ ਜਾਂਦੀ ਹੈ, ਤੇ ਜਦੋਂ ਕੋਈ ਮਾਤਾ ਫਿਰ ਤੁਹਾਡੇ ਵੀ ਰਿਹਾ ਗਿਆ ਕੋਈ ਬੰਦਾ ਜਾਂ ਤੁਹਾਡੇ ਸਾਡੇ ਸੋਚਿਆ ਜੋ ਕੋਈ ਬੰਦਾ ਸਿਟੀ ਕੋਲ ਜਾਂਦਾ ਲੀਗਲ ਕਰਾਉਣ ਨੂੰ, ਉਦੋਂ ਫਿਰ ਉਹ ਚਿੱਠਾ ਲੈ ਕੇ ਬਹਿ ਜਾਂਦੇ ਜੀ ਭਾਈ ਇੱਥੇ 1 ਇੰਚ ਦਾ ਆਹ ਹੋਣਾ ਚਾਹੀਦਾ, 1 ਇੰਚ ਦਾ ਆਹ ਹੋਣਾ ਚਾਹੀਦਾ, ਇਹ ਸਾਰੇ ਕੁਛ ਤੇ ਜੀ ਸਾਡੇ ਨਾਲ ਸ਼ਹਿਰੀ ਨਾਲ ਬ੍ਰਹਮਪੁਰ ਦੇ ਸ਼ਹਿਰੀ ਨਾਲ ਸਿੱਧਾ ਸਿੱਧਾ ਤੌਰ ਤੇ ਮੈਂ ਕਹਾਂ ਜੀ ਧੱਕਾ ਹੋ ਰਿਹਾ ਜੀ। ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦਾ ਸੀ ਜਦੋਂ ਇਹ ਲੀਗਲ ਕਰਾਉਣ ਦਾ ਪਿਛਲੀ ਕੌਂਸਲ ਵੇਲੇ ਸਾਰੀ ਗੱਲਬਾਤ ਚੱਲੀ ਸੀ ਜੀ, ਉਦੋਂ ਅਸੀਂ ਲੋਕਾਂ ਤੋਂ ਪਬਲਿਕ ਵਿਚਰ ਲੋਕਾਂ ਵਿੱਚ ਵਿਚਰ ਕੇ ਜੋ ਕੁਛ ਉਹਨੂੰ ਸੁਝਾ ਦਿੱਤੇ ਸੀ ਉਹ ਟੋਟਲੀ ਬਾਹਰ ਕਰ ਦਿੱਤੇ ਗਏ, ਤੇ ਉਹੀ ਫਲਾਇੰਗ ਸਕਾਡ ਬਣਾ ਕੇ ਡੰਡਾ ਸਕਾਡ ਬਣਾ ਕੇ ਹੁਣ ਜਿਵੇਂ ਦਿਹਾੜੀ ਦੇ ਵਿੱਚ 20-20 ਲੋਕਾਂ ਨੂੰ ਨੋਟਿਸ ਦਿੱਤੇ ਜਾ ਰਹੇ ਲਗਾਤਾਰ ਹੀ, ਕੋਈ ਦਰਵਾਜ਼ਾ ਨਹੀਂ ਖੜਕਾ, ਪਰਮਿਸ਼ਨ ਲਈ ਜਾਂਦੀ, ਕੁਛ ਨਹੀਂ ਕੀਤੀ ਜਾਂਦੀ, ਉਹ ਸਭ ਕੁਛ ਧੱਕੇ ਨਾਲ ਹੋ ਰਿਹਾ ਜੀ। ਇੱਕ ਮੈਂ ਗੱਲ ਚਾਹੁੰਦਾ ਨਾ ਸੁਝਾਅ ਦੇ ਦਿੰਦਾ ਤੁਹਾਡੇ ਸਰੋਤਾਂ ਨੂੰ ਹੈ, ਜੇ ਕੋਈ ਤੁਹਾਡੇ ਦਰਵਾਜ਼ੇ ਤੇ ਆ ਕੇ ਨੌਕ ਕਰਕੇ ਕਹਿੰਦਾ ਜੀ ਭਾਈ ਮੈਂ ਸਿਟੀ ਤੋਂ ਆਇਆ ਤੇ ਮੈਂ ਤੁਹਾਡਾ ਘਰ ਚ ਕਰਨਾ, ਤੁਹਾਡੇ ਕੋਲ ਕਾਨੂੰਨੀ ਤੌਰ ਤੇ ਪੂਰਾ ਅਧਿਕਾਰ ਹੈ ਜੀ, ਤੁਸੀਂ ਉਹ ਬੰਦੇ ਨੂੰ ਨਾ ਕਰ ਦਿਓ ਭਾਈ, ਅਸੀਂ ਨੀ ਤੈਨੂੰ ਅੰਦਰ ਆਉਣ ਦੇਣਾ, ਇਸ ਵੇਲੇ ਅਸੀਂ ਨੋਟ ਫੀਲਿੰਗ ਕੰਫਰਟੇਬਲ, ਜਾਂ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਫਲਾਣ ਦੇ ਨਾਲ ਜੀ, ਤੁਹਾਡੇ ਕੋਲ ਪੂਰਾ ਅਧਿਕਾਰ ਹੈ ਜੀ ਧੱਕੇ ਨਾਲ ਤੁਹਾਡੇ ਅੰਦਰ ਕੋਈ ਬੰਦਾ ਤੁਹਾਡੀ ਅੰਦਰ ਛੱਡੋ ਜੀ ਤੁਸੀਂ ਤੁਹਾਡੇ
ਡਰਾਈਵ ਵਿੱਚ ਨਹੀਂ ਵੜ ਸਕਦਾ
ਭਾਵੇਂ ਸਰਕਾਰੀ ਹੋਵੇ ਪੁਲਸੀਆ ਹੋਵੇ ਉਹ ਤੁਹਾਡੇ ਉੱਥੇ ਵੀ ਨਹੀਂ ਆ ਸਕਦਾ ਜੀ ਤੁਹਾਨੂੰ ਪੂਰਾ ਅਧਿਕਾਰ ਹੈ ਇਹਨਾਂ ਤੋਂ ਲੜਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਪਹਿਲਾਂ ਪੁੱਛੋ ਭਾਈ ਕੀ ਕਿਹੜੇ ਕੰਮ ਕਰਕੇ ਤੂੰ ਆਇਆ ਕਿਹੜੀ ਤੇਰੀ ਕੰਪਲੇਟ ਆ ਮੈਨੂੰ ਨੋਟਿਸ ਦੇ ਫਿਰ ਮੈਂ ਦੇਖੂੰਗਾ ਵੀ ਤੈਨੂੰ ਮੈਂ ਕਦੋਂ ਅੰਦਰ ਆਉਣ ਦੇਣਾ
ਠੀਕ ਹੈ
ਇਹ ਥੋੜੇ ਆਪਣੇ ਅਧਿਕਾਰਾਂ ਦੀ ਵਰਤੋਂ ਆਪਾਂ ਕਰਨੀ ਸਿੱਖੇ ਜੀ ਤੇ ਇਹਦੇ ਬਾਰੇ ਲੜਨ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕੋਈ ਟੀਵੀ ਪ੍ਰੋਗਰਾਮ ਲਿਖੋ ਜਾਂ ਕੋਈ ਇੱਥੇ ਗੱਲਬਾਤ ਕਰੀਏ ਇਸ ਲੰਮੀ ਚੋੜੀ ਇਹਦੇ ਬਾਰੇ ਗੱਲ ਕਰਨ ਵਾਸਤੇ ਮੇਰੇ ਕੋਲ ਬੜਾ ਮਟੀਰੀਅਲ ਪਿਆ ਜੀ
ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਬਹੁਤ ਜਲਦੀ ਸਿੱਧੂ ਦੀਆਂ ਸਿੱਧੀਆਂ ਆਪਾਂ ਫੇਸ ਸੈਗਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਸੋ ਉਹਦੇ ਵਿੱਚ ਨਿਰੰਤਰ ਆਪਾਂ ਇਹ ਗੱਲਬਾਤ ਕਰਦੇ ਰਹਾਂਗੇ ਪਤਾ ਨਹੀਂ ਮੇਰੇ ਮਨ ਦੇ ਵਿੱਚ ਕਿਉਂ ਆਹ ਗੀਤ ਆ ਰਿਹਾ ਸੁਣ ਕੇ ਦੇਖਦੇ ਹਾਂ ਨੰਗ ਦੀ ਨਿਸ਼ਾਨੀ ਗੱਲ ਚੱਕਵੀਂ ਕਰੇ ਸਿਆਣੇ ਕਹਿੰਦੇ ਕਿ ਊਣਾ ਭਾਂਡਾ ਹੀ ਉਛੜਦਾ ਹੁੰਦਾ ਹੁੰਦਾ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ ਜੀ
ਚੜ੍ਹਦੀ ਕਲਾ ਜੀ
ਵਧੀਆ ਥੋੜ੍ਹਾ ਜਿਹਾ ਦੱਸੋ ਕਿ ਬੰਦੇ ਜਿਹੜੇ ਬਗੈਰ ਗੱਲੋਂ ਕਰਜਾਈ ਹੋਏ ਫਿਰਦੇ ਆ ਅਤੇ ਜਿਹੜੀ ਕ੍ਰੈਡਿਟ ਕਾਰਡ ਜਿਹੜੇ ਨੇ ਜਿੰਨੇ ਕਿਤੇ ਸੀ ਵਿਚਾਰੇ ਉਹ ਭਰੇ ਗਏ ਅਤੇ ਕਈ ਸਲਾਹ ਉਹ ਸਲਾਹ ਦਿੰਦੇ ਆ ਕਿ ਯਾਰ ਜੇ ਨਹੀਂ ਨਿਕਲ ਹੁੰਦਾ ਤਾਂ ਬੈਂਕਰਪਸੀ ਕਰ ਇਹ ਬੈਂਕਰਪਸੀ ਕਰਨ ਤੋਂ ਇਲਾਵਾ ਵੀ ਕੋਈ ਰਾਹ ਰਸਤਾ ਹੈ
ਬਿਲਕੁਲ ਸਿੱਧੂ ਸਾਹਿਬ ਪਹਿਲੀ ਗੱਲ ਤਾਂ ਇਹ ਕਿ ਐਵਰੀ ਇੰਡੀਵਿਜੁਅਲ ਜਿਹੜਾ ਉਹ ਬੈਂਕਰਪਸੀ ਵਾਸਤੇ ਕੁਆਲੀਫਾਈ ਨਹੀਂ ਕਰਦਾ ਹੁੰਦਾ ਕਿਉਂਕਿ ਬੈਂਕਰਪਸੀ ਕਰਨ ਵਾਸਤੇ ਵੀ ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ ਤੁਹਾਡੀ ਇਨਕਮ ਦੇਖੀ ਜਾਂਦੀ ਹੈ ਤੁਹਾਡੇ ਐਸੈਟ ਦੇਖੇ ਜਾਂਦੇ ਨੇ
ਜੀ
ਪਰ ਤੁਸੀਂ ਇਹ ਜ਼ਰੂਰੀ ਨਹੀਂ ਕਿ ਇਹ ਐਕਚੁਅਲੀ ਧਾਰਨਾ ਬਣੀ ਹੋਈ ਹੈ ਲੋਕਾਂ ਦੇ ਵਿੱਚ ਵੇਖੋ ਜੇ ਕਰਜ਼ਾ ਮਾਫ਼ ਕਰਾਉਣਾ ਤਾਂ ਬੈਂਕਰਪਸੀ ਕਰਕੇ ਹੀ ਹੋ ਸਕਦਾ ਕਰਜ਼ਾ ਬੈਂਕਰਪਸੀ ਕਰਨ ਤੋਂ ਬਿਨਾਂ ਹੀ ਮਾਫ਼ ਕਰਵਾਇਆ ਜਾ ਸਕਦਾ ਇਸ ਪ੍ਰੋਗਰਾਮ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਤੁਹਾਡਾ ਅਨਸਿਕਿਓਰਡ ਜਿੰਨਾ ਵੀ ਕਰਜ਼ਾ ਵਾ ਉਹ ਇਸ ਦੇ ਵਿੱਚ ਮਾਫ਼ ਕਰਵਾ ਸਕਦੇ ਹੋ 75% ਤੱਕ ਜਿਹੜਾ ਕਰਜ਼ਾ ਉਹ ਮਾਫ਼ ਹੋ ਜਾਂਦਾ ਜਿਹੜਾ 25% ਬਚਦਾ ਉਸਨੂੰ 5 ਸਾਲਾਂ ਦੀਆਂ ਇਕੁਅਲ ਇੰਸਟਾਲਮੈਂਟ ਦੇ ਵਿੱਚ ਬਦਲਿਆ ਜਾ ਸਕਦਾ ਜਿਹੜੀਆਂ ਟੋਟਲੀ ਇੰਟਰਸਟ ਤੋਂ ਫ੍ਰੀ ਹੁੰਦੀਆਂ ਨੇ ਇਸ ਦੇ ਵਿੱਚ ਜਿੰਨੇ ਸਾਡੇ ਵੀਜ਼ੇ ਕਾਰਡ ਲਾਈਨ ਆਫ ਕ੍ਰੈਡਿਟ ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ, ਇਸ ਤੋਂ ਇਲਾਵਾ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਕੋਰਟ ਵੱਲੋਂ ਪੈਸਿਆਂ ਸੰਬੰਧੀ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਕਿਸੇ ਦੇ ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਪਾਵਰ ਆਫ ਸੇਲ ਦਾ ਨੋਟਿਸ ਆਇਆ ਹੋਇਆ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇਸ ਪ੍ਰੋਗਰਾਮ ਦੇ ਤਹਿਤ ਲੱਭਿਆ ਜਾ ਸਕਦਾ ਜੀ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਉਹਨਾਂ ਦੇ ਕਰਜ਼ੇ ਘਟਣ ਲਈ ਤਾਂ ਵੱਧ ਰਹੇ ਨੇ ਜਾਂ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਭੈਣ ਭਰਾ ਸਾਡੇ ਅਫਸਰਾਂ ਨਾਲ ਕੰਟੈਕਟ ਕਰ ਸਕਦੇ ਨੇ 416-5021300 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਨਵੇਂ ਸਿਰੇ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ, ਜਾਂ ਕਿਸੇ ਭੈਣ ਭਰਾ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ, ਉਹ ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਅਫਸਰਾਂ ਨਾਲ ਕੰਟੈਕਟ ਕਰ ਸਕਦੇ ਨੇ। ਕ੍ਰੈਡਿਟ ਰੀਐਸਟੈਬਲਿਸ਼ ਕਰਾ ਕੇ ਦੇਣ ਦੀ ਸਿੱਧੂ ਸਾਹਿਬ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ ਜੀ, ਇਹ ਸੇਵਾਵਾਂ ਬਿਲਕੁਲ ਫ੍ਰੀ ਆਫ ਕੋਸਟ ਨੇ। ਆਫਿਸ ਦਾ ਫੋਨ ਨੰਬਰ 416-5021300।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ,
ਬਹੁਤ ਬਹੁਤ ਧੰਨਵਾਦ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ, ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-4385।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84, ਹੁਣ ਸਰਦਾਰੀ 24 ਘੰਟੇ।
Sai Productions presents Gurdas Mann live in concert, powered by Charger Logistics and co-presented by Gil Sweet Factory, Saturday 14th September at Paramount Fine Food Center, Mississauga. Tickets are on sale now at Ticketmaster.ca, Video Station Karol Bagh Plaza, Singh Foods Mavis and Ray Lawson, Uppal Travels Brampton and Pizza Depot. For VIP tickets and sponsorship, call Herman at 647-970-5503. Gurdas Mann live in concert.
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9905-555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ, ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
Just Production and the Craving Cure Foundation in association with Trans Emerge and United Mega Millennium proudly present Fringer 2019 jithe honge Punjab de nami kalakar Rajveer Javanda Mankirat Aulak Gurnam Puller Harjeet Harman
te hor vi nami kalakar
pahunchna zarur 8 September din aitwar Sprenza Banquet Hall vadhere jankari layi call karo Jassi Tanoa Roop Kaur 905-226-1100
ਤ੍ਰਿੰਜਣ ਮੇਲੇ ਦੇ ਮੇਨ ਸਪਾਂਸਰ ਨੇ ਕਿੰਗ ਡੂਇੰਗ ਵੈਲਿਊ ਮੋਬਾਈਲ ਸਰਾਏ ਟਰੈਕਿੰਗ ਤੇ ਮੈਥਸਨ ਸਵੀਟ ਐਂਡ ਕੈਟਰਿੰਗ।
ਇੱਕ ਵਾਰੀ ਫੇਰ ਸਵਾਗਤ ਜੀ। 416-620-1778 ਸਟੂਡੀਓ ਦਾ ਫੋਨ ਨੰਬਰ ਹੈ, ਜੇ ਤੁਸੀਂ ਕੋਈ ਗੱਲਬਾਤ ਜਿਹੜੀ ਆ ਉਹ ਸਟੂਡੀਓ ਕਰਨੀ ਚਾਹੁੰਦੇ ਹੋ। ਫੈਡਰਲ ਇਲੈਕਸ਼ਨ ਜਿਹੜੀ ਆ ਜੀ ਉਹ ਤਕਰੀਬਨ 47 ਕੁ ਦਿਨ ਜਿਹੜੇ ਨੇ ਜੀ ਉਹ ਬਚਦੇ ਨੇ। ਐਤਕੀ ਜਿਹੜੇ ਕੰਜ਼ਰਵੇਟਿਵਸ ਨੇ ਉਹਨਾਂ ਨੂੰ ਬੜੀ ਆਸ ਸੀ ਕਿ ਉਹ ਭਾਈ ਸਰਕਾਰ ਜਿਹੜੀ ਆ ਉਹ ਬਣਾ ਜਾਣਗੇ। ਪਹਿਲੀਆਂ ਦੇ ਵਿੱਚ ਜਦੋਂ ਇੱਥੋਂ ਜੇ ਆਪਾਂ 4 ਕੁ ਮਹੀਨੇ ਦੇਖੀਏ ਤਾਂ ਵਾਹਵਾ ਹਨੇਰੀ ਲਿਆਉਂਦੀ ਸੀ। ਕਾਫੀ ਅੱਗੇ ਜਿਹੜੇ ਸੀਗੇ ਉਹ ਲਿਬਰਲਸ ਤੋਂ ਲੰਘ ਗਏ ਸੀ। ਫਿਰ ਬਾਅਦ ਦੇ ਵਿੱਚ ਕੋਈ ਘਟਨਾਕ੍ਰਮ ਇਹੋ ਜਿਹਾ ਵਾਪਰਿਆ, ਕੁਝ ਕੁ ਇਹਨਾਂ ਦੇ ਆਪਣੇ ਬਿਆਨ, ਕੁਝ ਕੁ ਵੱਖ ਵੱਖ ਕਮਿਊਨਿਟੀਜ਼ ਪ੍ਰਤੀ ਜਿਹੜੀਆਂ ਇਮੀਗ੍ਰਾਂਟਸ ਜਾਂ ਫਿਰ ਵਿਜ਼ੀਬਲ ਕਮਿਊਨਿਟੀਜ਼ ਨੇ ਉਹਨਾਂ ਦੇ ਪ੍ਰਤੀ ਰਵੱਈਆ, ਪਲੱਸ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਇੱਕ ਦੂਜੇ ਦੇ ਵਿਰੋਧੀ ਬਿਆਨ, ਜਾਂ ਫਿਰ ਕਹਿਣੀ ਅਤੇ ਕਰਨੀ ਦੇ ਵਿੱਚ ਜਦੋਂ ਫਰਕ ਲੋਕਾਂ ਨੂੰ ਲੱਗਣ ਲੱਗਾ ਤਾਂ ਉਦੋਂ ਦਾ ਬੈਕ ਗੇਅਰ ਪੈਣਾ ਸ਼ੁਰੂ ਹੋ ਗਿਆ। LGBTQ ਦੇ ਬਾਰੇ ਐਂਡਰਿਊ ਸ਼ੀਅਰ ਹੋਰਾਂ ਦਾ ਬਿਆਨ ਜਿਹੜਾ ਉਹਨੇ ਪਿਛਲਿਆਂ ਸਮੇਂ 'ਚ ਦਿੱਤਾ ਸੀ, ਉਹ ਵੀ ਅੱਜ ਕੱਲ੍ਹ ਵਾਹਵਾ ਚਰਚਾ ਦਾ ਵਿਸ਼ਾ। ਮੈਂ ਘੋਖਦਾ ਸੀ ਕਿ ਜਿਸ ਵਜ੍ਹਾ ਕਰਕੇ ਤੁਹਾਨੂੰ ਯਾਦ ਹੋਣਾ ਜਗਦੀਸ਼ ਗਰੇਵਾਲ ਹੋਰਾਂ ਨੂੰ ਸਟੈਪ ਡਾਊਨ ਪਿਛਲੀਆਂ ਇਲੈਕਸ਼ਨਸ ਕਰਨਾ ਪਿਆ ਸੀ, ਜਿਹੜੇ ਵਿਚਾਰ ਸਨ ਐਂਡਰਿਊ ਸ਼ੀਅਰ ਦੇ ਉਹ ਜਗਦੀਸ਼ ਗਰੇਵਾਲ ਹੋਰਾਂ ਦੇ ਐਡੀਟੋਰੀਅਲ ਤੋਂ ਕਿਸੇ ਵੀ ਢੰਗ ਨਾਲ ਵੱਖਰੇ ਨਹੀਂ ਸਨ। ਜਿਹੜੀ ਗੱਲ ਜਗਦੀਸ਼ ਹੋਰੀ ਕਹਿੰਦੇ ਸਨ ਉਹੀ ਗੱਲ ਉਸ ਸਮੇਂ ਜਿਹੜੇ ਉਹ ਐਂਡਰਿਊ ਸ਼ੀਅਰ ਹੋਰੀ ਕਹਿੰਦੇ ਸਨ। ਸੋ ਇਹਨਾਂ ਨੂੰ ਤਾਂ ਇੱਕ ਢੰਗ ਦੇ ਨਾਲ ਪਾਰਟੀ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ ਅਤੇ ਉਹੀ ਵਿਚਾਰਾਂ ਵਾਲਾ ਅੱਜ ਜਿਹੜਾ ਉਹ ਕਹਿੰਦਾ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ। ਸੋ ਇਹ ਦੋਹਰਾ ਮਾਪਦੰਡ ਕਿਵੇਂ, ਇਹ ਅਲਜਬਰਾ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ। ਦੂਜੇ ਪਾਸੇ ਸਾਡੇ ਬਹੁਤ ਸਾਰੇ ਇਹੋ ਜਿਹੇ ਜਿਹਨਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ, ਮੇਰੇ ਨਾਲ ਸਹਿਚਾਰ ਵੀ ਆ, ਜਿਹਨਾਂ ਦੇ ਨਾਲ ਪਾਰਟੀ ਨੇ ਧੱਕਾ ਕੀਤਾ, ਅੱਖਾਂ ਮੀਟ ਕੇ ਸ਼ਰੇਆਮ ਧੱਕਾ ਕੀਤਾ। ਉਹ ਸਾਨੂੰ ਵੀ ਦੁੱਖ ਲੱਗਿਆ ਸੀ, ਉਦੋਂ ਵੀ ਆਵਾਜ਼ ਉਠਾਈ ਸੀ, ਅਸੀਂ ਉਦੋਂ ਕਿਹਾ ਸੀ ਕਿ ਭਾਈ ਤੁਹਾਡੇ ਨਾਲ ਧੱਕਾ ਹੋਇਆ, ਬੜੀ ਮਾੜੀ ਗੱਲ ਆ, ਅਸੀਂ ਇਸ ਸੰਬੰਧ ਵਿੱਚ ਤੁਹਾਡੇ ਨਾਲ ਹਾਂ। ਔਰ ਉਹ ਵੀ ਕਹਿੰਦੇ ਸੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਦੇ ਬਾਰੇ ਗੱਲ ਕੀਤੀ ਹੈ। ਪਰ ਅੱਜ ਉਹੀ ਲੋਕ ਜਿਹੜੇ ਨੇ ਫੇਰ ਦੁਬਾਰਾ ਝੰਡਾ ਚੱਕੀ ਫਿਰਦੇ ਨੇ ਉਹਨਾਂ ਦਾ ਹੀ, ਕੰਜ਼ਰਵੇਟਿਵ ਦਾ ਹੀ। ਅਤੇ ਮੇਰੇ ਮਨ ਦੇ ਵਿੱਚ ਇਹ ਆਉਂਦੀ ਹੈ ਵੀ ਯਾਰ ਜਿਹੜਾ ਵਿਅਕਤੀ ਖੁਦ ਆਪਣੇ ਨਾਲ ਹੋਏ ਧੱਕੇ ਬਾਰੇ ਨਹੀਂ ਬੋਲ ਸਕਦਾ, ਉਹ ਵਿਅਕਤੀ ਦੂਜੇ ਦੇ ਨਾਲ ਜਾਂ ਫਿਰ ਲੋਕਾਂ ਦੇ ਨਾਲ ਜਦੋਂ ਧੱਕਾ ਹੋਊਗਾ ਉਹਨਾਂ ਦੇ ਖਿਲਾਫ ਕਿੱਦਾਂ ਬੋਲੂਗੇ। ਸੋ ਦਰਅਸਲ ਜਦੋਂ ਅਸੀਂ ਇਹ ਕਹਿ ਲਈਏ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਮੁਫਾਦਾਂ ਕਰਕੇ ਚੁੱਪ ਕਰ ਜਾਂਦੇ ਹਾਂ, ਔਰ ਜਿਹੜੀ ਸਾਡੀ ਉਹੀ ਚੁੱਪ ਆ ਉਹ ਰਾਜਨੀਤਿਕ ਲੋਕਾਂ ਨੂੰ ਆਪਣੀਆਂ ਮਨਮਰਜ਼ੀਆਂ ਕਰਨ ਦੀ ਖੁੱਲ੍ਹ ਦਿੰਦੀ ਆ। ਆਪਾਂ ਹੁਣ ਤੋਂ ਬਾਅਦ ਇੱਕ ਆਪਾਂ ਕਮਰਸ਼ਲ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਇੱਕ ਬਹੁਤ ਹੀ ਸੁਚੱਜੀ ਸ਼ਖਸੀਅਤ ਸਾਡੇ ਨਾਲ ਸਟੂਡੀਓ ਵਿੱਚ ਆ, ਉਹਨਾਂ ਦੇ ਨਾਲ ਤੁਹਾਡੀ ਸਿਹਤ ਦੇ ਬਾਰੇ, ਕਿਉਂਕਿ ਬਹੁਤ ਸਾਰੀਆਂ ਅਸੀਂ ਆਦਤਾਂ ਜਿਹੜੀਆਂ ਨੇ ਇਹੋ ਜਿਹੀਆਂ ਪਾ ਲਈਆਂ ਨੇ ਮਾਡਰਨਾਈਜੇਸ਼ਨ ਦੇ ਨਾਂ 'ਤੇ, ਜਿਹੜੀਆਂ ਸਰੀਰਕ ਤੌਰ ਦੇ ਉੱਪਰ ਸਾਨੂੰ ਬੜਾ ਖੱਜਲ ਕਰ ਰਹੀਆਂ ਨੇ, ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ। ਇੱਕ ਕਾਲਰ ਨੇ, ਉਹਨਾਂ ਤੋਂ ਬਾਅਦ ਫਿਰ ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲੈ ਕੇ ਤੇ ਫਿਰ ਤਰਦੇ ਕਾਲਰ ਕੀ ਮੇਰਾ ਖਿਆਲ ਢਿੱਲੋਂ ਸਾਹਿਬ ਹੀ ਨੇ ਢਿੱਲੋਂ ਸਾਹਿਬ ਜੀ ਆਇਆਂ ਨੂੰ
ਹਾਂਜੀ ਰਾਣਾ ਜੀ ਧੰਨਵਾਦ ਸਾਰਿਆਂ ਨੇ ਰੂਬਰੂ ਕਰਨ ਦਾ
ਮੈਂ ਅੱਜ ਸਵੇਰੇ ਸੁਣਦਾ ਹੁੰਦਾ ਸੀ ਖਬਰਾਂ ਕਿ ਚਲੋ ਇੰਟਰਸਟ ਰੇਟ ਜਿਹੜਾ ਜੀ ਉਹ ਤਾਂ ਨਹੀਂ ਵਧਾਇਆ ਔਰ ਦੂਜੇ ਪਾਸੇ ਕੋਈ ਇਹੋ ਜਿਹੀ ਗਰੋਥ ਵੀ ਨਹੀਂ ਦਿਸ ਰਹੀ ਵੀ ਅਗਲੇ ਕੁਆਟਰ ਦੇ ਵਿੱਚ ਵੀ ਇੰਟਰਸਟ ਰੇਟ ਵਧੇਗਾ ਪਰ ਦੂਜੇ ਪਾਸੇ ਇੱਕ ਇਹ ਵੀ ਆਲੋਚਨਾ ਜਿਹੜੀ ਆ ਉਹ ਸਹਿਣੀ ਪੈ ਰਹੀ ਆ ਕਿ ਜਿਹੜੇ ਸਟ੍ਰੈਸ ਟੈਸਟ ਜਾਂ ਫਿਰ ਜਿਹੜੇ ਹੋਰ ਮਾਪਦੰਡ ਥੋੜ੍ਹੇ ਜਿਹੇ ਸਖ਼ਤ ਕੀਤੇ ਸੀ ਉਹਦਾ ਕਰਕੇ ਮਾਰਕੀਟ ਜਿਹੜੀ ਆ ਕਾਫ਼ੀ ਸਲੋ ਆ ਉਹਦੇ ਬਾਰੇ ਕੀ ਸਪੈਕੂਲੇਸ਼ਨਸ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਊਠ ਕੇ ਇਸ ਕਰਵਟ ਬੈਠ ਸਕਦਾ
ਰਾਣਾ ਜੀ ਬਹੁਤ ਅੱਛੇ ਸਵਾਲ ਹੈ ਤੁਹਾਡੇ ਮੈਂ ਸਟਾਰਟਿੰਗ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਇੰਟਰਸਟ ਰੇਟ ਨਾ ਜੀ ਜੋ ਮੈਨੂੰ ਹਰ ਬੰਦੇ ਦੇ ਵੇਖੋ ਫਿਊਚਰ ਪ੍ਰੋਡਿਕਟ ਕਰਨਾ ਬੜਾ ਔਖਾ ਹੁੰਦਾ ਪਰ ਮੈਨੂੰ ਇਹ ਲੱਗਦਾ ਵੀ ਅਕਤੂਬਰ ਤੱਕ ਇਹਨਾਂ ਨੇ ਘਟਾ ਦੇਣੇ ਆ ਥੋੜੇ ਜੇ ਆਪਣੀ ਇਕਾਨਮੀ ਨੂੰ ਬੈਲੈਂਸ ਕਰਨ ਲਈ ਇੱਕ ਤਾਂ ਰੇਟਸ ਵਧਣ ਦੀ ਥਾਂ ਤੇ ਥੱਲੇ ਆਉਣਗੇ ਦੂਸਰਾ ਇਹਨਾਂ ਨੇ ਜਿਹੜੇ ਰੂਲਸ ਟਾਈਟ ਕੀਤੇ ਸੀ ਜੀ ਉਹ ਇੰਨੇ ਕੁ ਟਾਈਟ ਕਰਤੇ ਕਿ ਸਾਰੀ ਰੀਅਲ ਸਟੇਟ ਮਾਰਕੀਟ ਤੇ ਉਹਦਾ ਬਹੁਤ ਵੱਡਾ ਇਫੈਕਟ ਪਿਆ ਹੁਣ ਉਹਨਾਂ ਨੇ ਪਿਛਲੇ 3-4 ਮਹੀਨੇ ਤੋਂ ਵੇਖ ਰਿਹਾ ਵੀ ਕਿਵੇਂ ਇਹਨੂੰ ਥੋੜਾ ਲੀਨੀਅੰਟ ਕਰੀਏ ਫਿਰ ਉਹਨਾਂ ਨੇ ਇੱਕ ਰੂਲ ਦੇ ਵਿੱਚ ਛੋਟਾ ਜਿਹਾ ਸਟ੍ਰੈਸ ਟੈਸਟ ਦੇ ਵਿੱਚ ਬ੍ਰੇਕ ਦਵਾਈ ਉਹ ਬ੍ਰੇਕ ਇਹ ਸੀ ਵੀ ਪਹਿਲਾਂ ਮੋਰਗੇਜ ਜਿਹੜੀ ਦਿੰਦੇ ਤਾਂ ਜਿਹੜਾ ਰੇਟ 2 point something ਚੱਲ ਰਿਹਾ 3% ਚੱਲ ਰਿਹਾ ਉਹ ਦਿੰਦੇ ਸੀਗੇ ਪਰ ਉਹ ਕੁਆਲੀਫਾਈ ਕਰਦੇ ਸੀ ਜੀ 5.34 ਤੇ ਉਹ ਕੁਆਲੀਫਾਈ ਉਹਨਾਂ ਨੇ ਘਟਾ ਕੇ 5.19 ਤੇ ਕਰਨਾ ਸ਼ੁਰੂ ਕਰਤਾ ਸੋ ਇਹਦਾ ਐਡਵਾਂਟੇਜ ਕੋਈ ਬਾਹਲਾ ਨਹੀਂ ਹੋਇਆ ਮਾਰਕੀਟ ਦੇ ਵਿੱਚ ਇਹਦਾ ਸਿਰਫ ਇੰਨਾ ਕੁ ਫਰਕ ਪਿਆ ਵੀ ਜੇ ਕੋਈ ਬੰਦਾ ਪਹਿਲਾਂ 4 lakh ਦੀ ਮੋਰਗੇਜ ਲੈ ਸਕਦਾ ਸੀਗਾ ਸੋਰੀ ਜੇ $1,00,000 ਦੀ ਇਨਕਮ ਨਾਲ 4,35,000-40,000 ਦੀ ਮੋਰਗੇਜ ਲੈ ਸਕਦਾ ਸੀ ਤੇ ਹੁਣ ਉਹ 4,60,000 ਦੀ ਮੋਰਗੇਜ ਲੈ ਸਕਦਾ ਸੋ 15,000-20,000 ਦਾ ਫਰਕ ਹੈ
ਯਾਨੀ ਕਿ ਊਠ ਤੋਂ ਛਾਣ ਨਹੀਂ ਲਾਤੀ
ਹਾਂ ਬਿਲਕੁਲ ਮਤਲਬ ਕਹਿ ਕੇ ਹੁਣ ਇੱਕ ਹੋਰ ਜਿਹੜੀ ਐਕਸਾਈਟਮੈਂਟ ਚੱਲ ਰਹੀ ਹੈ ਤੇ ਬਹੁਤ ਕੁਐਰੀਜ਼ ਆ ਰਹੀਆਂ ਨੇ ਇਸੇ ਕਰਕੇ ਅੱਜ ਮੈਂ ਸਪੈਸ਼ਲੀ ਆ ਕੇ ਦੱਸਣਾ ਚਾਹੁੰਦਾ ਸੀਗਾ ਮਾਰਕੀਟ ਦੇ ਵਿੱਚ ਨਾ ਜੀ ਇੱਕ ਇਹਨਾਂ ਨੇ ਹੋਰ ਗੌਰਮੈਂਟ ਨੇ ਕੀਤਾ ਸੀ ਜੀ ਅਸੀਂ ਜਿਹੜੇ ਅਫੋਰਡੇਬਿਲਿਟੀ ਇੱਕ ਤਾਂ ਬਣ ਗਈ ਗੱਲ ਵੀ ਇਹਨਾਂ ਨੂੰ ਕੁਆਲੀਫਾਈ ਕਰਨ ਦੀ ਇਸ਼ੂ ਗਵਰਨਮੈਂਟ ਨੂੰ ਆ ਰਿਹਾ ਸੀ ਇੱਕ ਆ ਰਿਹਾ ਸੀਗਾ ਵੀ ਇਹਨਾਂ ਨੂੰ ਅਸੀਂ ਮੰਥਲੀ ਬਰਡਨ ਕਿਵੇਂ ਘਟਾਈਏ ਉਹਨਾਂ ਦਾ ਤਾਂ ਕਿ ਉਹ ਵੱਡੇ ਕਰ ਲੈ ਸਕਣ ਮਹਿੰਗੇ ਕਰ ਲੈ ਸਕਣ ਜਾਂ ਕੁਛ ਮਹਿੰਗੇ ਤਾਂ ਫਿਰ ਉਹਨਾਂ ਨੇ ਨਹੀਂ ਕੀਤਾ ਕੁਛ ਬਾਹਲਾ ਬਟ ਇਹਨਾਂ ਨੇ ਗਵਰਨਮੈਂਟ ਨੇ ਇੱਕ ਫਸਟ ਟਾਈਮ ਹੋਮ ਬਾਇਰਸ ਨੂੰ ਘਰਾਂ ਦੇ ਵਿੱਚ ਵਾੜਨ ਲਈ ਇੱਕ ਇਨਸੈਂਟਿਵ ਦਿੱਤਾ ਹੋਰ ਉਹਦੇ ਬਾਰੇ ਕਾਫੀ ਪੁੱਛਗਿੱਛ ਚੱਲ ਰਹੀ ਹੈ ਅੱਜ ਕੱਲ੍ਹ ਉਹ ਇਹ ਹੈ ਜੀ ਜਿਹੜਾ ਫਸਟ ਟਾਈਮ ਹੋਮ ਬਾਇਰ 5 lakh ਦਾ ਘਰ ਲੈਂਦਾ ਅਪ ਟੂ 500,000 ਦਾ ਉਹਦੇ ਚ 5% ਉਹ ਡਾਊਨ ਕਰ ਰਿਹਾ ਜੇ ਉਹ 5 ਡਾਊਨ ਕਰ ਰਿਹਾ ਤੇ ਜੇ ਉਹ ਬ੍ਰੈਂਡ ਨਿਊ ਘਰ ਲੈ ਰਿਹਾ ਬਿਲਡਰ ਦਾ ਤਾਂ ਉਹਨੂੰ 10% ਇੱਕ CMHC ਵੱਲੋਂ ਡਾਊਨ ਪੇਮੈਂਟ ਦਿੱਤੀ ਜਾਂਦੀ ਹੈ ਉਹਨਾਂ ਵੱਲੋਂ ਤੇ ਜੇ ਉਹ ਰੀਸੇਲ ਘਰ ਲੈ ਰਿਹਾ ਜਿਵੇਂ ਆਪਣੇ ਮਾਰਕੀਟ ਚ ਲੈਂਦੇ ਆ ਲੋਕੀ ਟੋਰਾਂਟੋ ਰੀਅਲ ਸਟੇਟ ਬੋਰਡ ਤੇ ਲੱਗੇ ਹੋਏ ਫਿਰ ਉਹਨਾਂ ਨੂੰ 5% ਡਾਊਨ ਪੇਮੈਂਟ ਹੋਰ ਦੇ ਦਿੰਦੀ ਹੈ ਸੋ ਜਿਹੜਾ ਬੰਦਾ 5% ਡਾਊਨ ਕਰ ਰਿਹਾ ਸੀਗਾ ਜੇ 4 lakh ਦਾ ਘਰ ਲੈ ਰਿਹਾ ਸੀ ਉਹ 20,000 ਡਾਊਨ ਕਰ ਰਿਹਾ ਸੀਗਾ ਉਹਨੂੰ ਜੇ ਬ੍ਰੈਂਡ ਨਿਊ ਘਰ ਲੈ ਰਿਹਾ ਤੇ 40,000 ਉਹਨੂੰ CMHC ਵੱਲੋਂ ਦਿੱਤਾ ਜਾ ਰਿਹਾ ਸੋ ਬੇਸਿਕਲੀ ਕੀ ਹੋ ਗਿਆ ਉਹਦੀ ਡਾਊਨ ਪੇਮੈਂਟ 60% ਹੋ ਗਈ 60,000 ਹੋ ਗਈ ਉਹਦੇ ਨਾਲ ਕੀ ਹੋ ਗਿਆ ਉਹਦੀ ਮੋਰਗੇਜ ਘੱਟ ਗਈ ਹੁਣ ਜੇ ਕਿਸੇ ਦੀ ਜੇ ਆਪਾਂ ਪਹਿਲੀ ਐਗਜ਼ਾਮਪਲ ਚੱਲਦੇ ਹਾਂ ਵੀ 4 lakh ਦੇ ਵਿੱਚ 5% ਡਾਊਨ ਉਹਦੀ 380 ਦੀ ਮੋਰਗੇਜ ਹੈ ਜੀ ਜਿਹੜੀ ਉਹਨੂੰ ਲੈਣੀ ਪੈ ਰਹੀ ਹੈ ਜੇ ਉਹ 10% ਉਹਨੂੰ CMHC ਦੇ ਦਿੰਦੀ ਹੈ ਤਾਂ ਉਹਦੀ 340 ਦੀ ਮੋਰਗੇਜ ਰਹਿ ਗਈ ਹੁਣ ਉਹਦੇ ਚ ਕੀ ਹੋ ਗਿਆ ਉਹਨਾਂ ਦੀ ਮੰਥਲੀ ਤਕਰੀਬਨ $225 ਸੇਵਿੰਗਸ ਆ ਗਈਆਂ ਕਿਉਂਕਿ ਮੋਰਗੇਜ ਦਾ ਅਮਾਊਂਟ ਛੋਟਾ ਹੋ ਗਿਆ ਤੇ ਉਹਦੇ ਕਰਕੇ ਉਹਨਾਂ ਨੂੰ ਮੰਥਲੀ ਘੱਟ ਪੈਸੇ ਦੇਣੇ ਪੈ ਰਹੇ ਆ ਮਤਲਬ ਹੁਣ ਸੋ ਇਹ ਇੱਕ ਨਵਾਂ ਚੇਂਜ ਸੀ ਜਿਹੜਾ 2 September ਤੋਂ ਲੇਬਰ ਡੇ ਵਾਲੇ ਦਿਨ ਉਹਨਾਂ ਨੇ ਇੰਪਲੀਮੈਂਟ ਕਰਤਾ ਹੁਣ ਇਹਦੇ ਚ ਕੈਚ ਕੀ ਹੈ ਜੀ ਕੈਚ ਇਹ ਹੈ ਵੀ ਜਾਂ ਤਾਂ ਤੁਸੀਂ ਉਹ ਜਿਹੜੀ ਮੋਰਗੇਜ ਜਿਹੜੇ ਇਹ 10% ਲਿਆ ਤੇ ਜਾਂ ਤਾਂ ਉਹਨੂੰ ਤੁਸੀਂ ਘਰ ਵੇਚੋਗੇ ਤਾਂ ਤੁਹਾਨੂੰ ਵਾਪਸ ਕਰਨੇ ਪੈਣੇ ਆ ਕਿਵੇਂ ਕਰਨੇ ਆ ਵੀ ਜਿੰਨੇ ਵੀ ਐਪਰੀਸੀਏਸ਼ਨ ਹੋਈ ਤੁਹਾਡੀ ਪ੍ਰੋਪਰਟੀ ਦੀ ਉਹਦਾ 10% ਲੈਣਾ ਜੀ ਉਹਨਾਂ ਨੇ ਸੋ ਜੇ ਉਹਨਾਂ ਨੇ 10% ਡਾਊਨ ਕੀਤਾ ਤੇ ਮਤਲਬ ਜੇ ਕਿਸੇ ਨੇ ਉਹਨਾਂ ਨੇ 40,000 ਦਿੱਤਾ ਅੱਜ ਉਹ 40,000 ਤੁਹਾਡਾ 60,000 ਬਣ ਗਿਆ ਤਾਂ ਉਹਨਾਂ ਨੂੰ ਬੇਸਿਕਲੀ 60 ਦੇਣਾ ਪੈਣਾ ਸੋ ਜਿੰਨੀ ਵੀ ਐਪਰੀਸੀਏਸ਼ਨ ਉਹ 10% ਪ੍ਰੋਪਰਟੀ ਦੀ ਹੋਏਗੀ ਉਹਨਾਂ ਨੇ ਲੈ ਲੈਣੀ ਹੈ ਸੋ ਕਾਫੀ ਵੱਡਾ ਅਮਾਊਂਟ ਬਣ ਜਾਂਦਾ ਜਿਹੜੇ ਹਿਸਾਬ ਨਾਲ ਛੋਟੀਆਂ ਪ੍ਰੋਪਰਟੀਆਂ ਦੀਆਂ ਪ੍ਰਾਈਜ਼ਸ ਆਈ ਜਾਂਦੀਆਂ ਤੇ ਜਾਂ ਫਿਰ ਉਹਨਾਂ ਨੇ ਕਿਹਾ ਵੀ 25 ਸਾਲਾਂ ਦੇ ਵਿੱਚ ਤੁਸੀਂ ਜੇ ਕੁਛ ਵੀ ਨਹੀਂ ਕਰਦੇ ਤਾਂ 25 ਸਾਲਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ, ਜਾਂ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਹੀ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਆ ਜਾਂਦੇ ਤਾਂ ਪਹਿਲਾਂ ਅਪਰੇਜ਼ਲ ਕਰਕੇ ਤੇ ਅਸੀਂ ਉਹਨੇ ਅਮਾਊਂਟ ਲੈ ਲਾਂਗੇ ਤੁਹਾਡੇ ਤੋਂ ਵਾਪਸ। ਸੋ ਇਹ ਕੋਈ ਨਵਾਂ ਰੂਲ ਹੈ ਜੀ ਜਿਹੜਾ ਜਮਾਂ ਹੁਣੇ ਇੰਪਲੀਮੈਂਟ ਹੋਇਆ, ਇਹਦੇ ਬਾਰੇ ਬਹੁਤ ਕੁਸ਼ਚਨ ਆਨਸਰ ਆ ਰਿਹਾ ਵੀ ਜਿਹੜਾ 5% ਲੈ ਰਿਹਾ ਬੰਦਾ, ਸੋਰੀ 5% ਨਾਲ ਘਰ ਲੈ ਰਿਹਾ ਤੇ ਉਹਨੂੰ ਅਪ ਟੂ 10% ਆਫ ਦਾ ਪਰਚੇਸ ਪ੍ਰਾਈਸ ਇਨਸੈਂਟਿਵ ਮਿਲ ਰਿਹਾ। ਉਹ ਇਨਸੈਂਟਿਵ ਨੂੰ ਵਿਦ ਇਨ 25 ਈਅਰਸ ਆਪਾਂ ਪੇ ਕਰ ਸਕਦੇ ਹਾਂ, ਜਦੋਂ ਸੇਲ ਕਰਦੇ ਹਾਂ ਉਦੋਂ ਕਰ ਸਕਦੇ ਹਾਂ ਜੀ। ਮਤਲਬ ਇਹ ਹੈ ਜੀ ਇੱਕ ਨਵੀਂ ਖਬਰ ਜਿਹੜੀ ਅੱਜ ਦੀ।
ਬਹੁਤ ਬਹੁਤ ਧੰਨਵਾਦ ਸਰ,
ਧੰਨਵਾਦ
ਮਿਹਰਬਾਨੀ ਡਾਕਟਰ ਸਾਹਿਬ ਜੀ ਆਇਆਂ ਨੂੰ
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਰਾਣਾ ਜੀ ਮੈਂ ਅੱਜ ਇੱਕ ਦੋ ਮਿੰਟ ਵੱਧ ਲੈਣੇ ਨੇ, ਇੱਕ ਤਾਂ ਜਿਹੜੀ ਗੱਲ ਢਿੱਲੋਂ ਸਾਹਿਬ ਕਰਕੇ ਗਏ ਨੇ ਇਹ ਜਾਣਕਾਰੀ ਵਧੀਆ ਦੇ ਕੇ ਗਏ ਨੇ ਜੀ, ਮੈਂ ਇਹਦੇ ਤੇ ਥੋੜੀ ਜਿਹੀ ਗੱਲ ਕਰਨੀ ਆ। ਦੇਖੋ ਅੱਜ ਕੱਲ 5 ਲੱਖ ਜਾਂ 5,60,000 ਤੱਕ ਪ੍ਰੋਪਰਟੀ ਇਸ ਏਰੀਏ ਚ ਸਾਡੇ ਟੋਰੋਂਟੋ ਮਿਸੀਸਾਗਾ ਬਰੈਂਪਟਨ ਤਾਂ ਕੋਈ ਹੈ ਨਹੀਂ ਜੀ। ਇਹਦਾ ਇਫੈਕਟ ਕੀ ਹੋਣਾ, ਇਫੈਕਟ ਇਹਦਾ ਇਹ ਹੋਣਾ ਵੀ ਜਿਹੜੇ ਨੇੜ ਦੇ ਸ਼ਹਿਰ ਨੇ ਜਿਵੇਂ ਕਿਚਨਰ, ਨਿਆਗਰਾ ਫਾਲਸ, ਹੈਮਿਲਟਨ, ਬ੍ਰੈਂਟਫੋਰਡ, ਕੇਮਬ੍ਰਿਜ, ਲੰਡਨ, ਪੈਰਿਸ, ਇਸ ਏਰੀਏ ਦੇ ਵਿੱਚ ਲੋਕਾਂ ਨੇ ਫਸਟ ਟਾਈਮ ਬਾਇਰਸ ਨੇ ਇਹਦਾ ਫਾਇਦਾ ਉਠਾਉਂਦੇ ਹੋਏ ਘਰ ਲੈ ਲੈਣੇ ਨੇ ਜੀ। ਅਲਟੀਮੇਟਲੀ ਕੀ ਹੋਣਾ, ਇਸ ਏਰੀਏ ਦੇ ਵਿੱਚ ਜਿਹੜੇ 5 ਲੱਖ ਤੱਕ ਘਰ ਨੇ, 4.5-5.5 ਲੱਖ ਦੇ ਘਰ ਨੇ ਜਿਹੜੇ, 5,60,000 ਤੱਕ ਘਰ ਨੇ, ਉਹ ਥੋੜੇ ਜਿਹੇ ਮਹਿੰਗੇ ਹੋ ਜਾਣਗੇ ਕਿਉਂਕਿ ਉਹਨਾਂ ਦੀ ਡਿਮਾਂਡ ਵੱਧ ਜਾਣੀ ਆ। ਇਹਦੇ ਨਾਲ ਅਲਟੀਮੇਟਲੀ ਕੀ ਹੋਊਗਾ, ਫਸਟ ਟਾਈਮ ਬਾਇਰ ਦਾ ਘਰ ਜਿਹੜੇ ਮਿਲਣੇ ਨੇ ਉਹਨਾਂ ਨੇ ਲੈ ਲੈਣੇ ਨੇ, ਪਰ ਜਿਹੜੇ ਇਨਵੈਸਟਰਸ ਕੁਝ ਸੋਚ ਰਹੇ ਸੀ ਪਹਿਲਾਂ ਕਿ ਅਸੀਂ ਭਾਈ ਕੋਈ ਰੀਸੇਲ ਹੋਮ 4 ਲੱਖ ਦਾ ਲੈ ਲੈਂਦੇ ਹਾਂ, ਮੈਂ ਕਾਫੀ ਘਰ ਵੇਚਦਾ ਰਿਹਾ ਉਹਦੇ ਵਿੱਚੋਂ 4.25-4 ਲੱਖ ਦੇ ਘਰ ਚੋਂ $3,000-3,500 ਰੈਂਟ ਆਉਂਦਾ, ਜਿਹੜੇ ਈਵਨ ਸੈਮੀ ਡਿਟੈਚਡ ਬੰਗਲੋ ਵੀ ਨੇ 3.5-3 ਲੱਖ ਦੇ ਲੰਡਨ ਚ ਨੇ, ਬ੍ਰੈਂਟਫੋਰਡ ਦੇ ਵਿੱਚ ਨੇ, ਸੇਂਟ ਕੈਥਰੀਨਸ ਨੇ, ਯੂਨੀਵਰਸਿਟੀ ਕਾਲਜਸ ਦੇ ਕੋਲੇ ਨੇ ਸੈਮੀ ਡਿਟੈਚਡ ਘਰ, ਉਹਦੇ ਚ 3 ਰੂਮ ਉੱਤੇ ਹੁੰਦੇ ਨੇ ਕਿਉਂਕਿ ਬੰਗਲੋ ਦੇ ਜਿਹੜੇ ਬੇਸਮੈਂਟ ਆ ਵੱਡੀ ਹੁੰਦੀ ਆ, ਕਈ ਵਾਰੀ 3 ਰੂਮ ਬਣੇ ਹੁੰਦੇ ਨੇ ਤੇ ਸਟੂਡੈਂਟ $500 ਪਰ ਸਟੂਡੈਂਟ, ਜਿਹੜੇ ਕੈਨੇਡੀਅਨ ਫੈਮਿਲੀਜ਼ ਵਾਲੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਪਹਿਲਾਂ ਹੀ ਸਾਲ ਦਾ ਰੈਂਟ ਪੇ ਕਰ ਦਿੰਦੇ ਨੇ ਜੀ। ਮਤਲਬ $3,000 4,00,000-3,50,000 ਦੀ ਪ੍ਰੋਪਰਟੀ ਚੋਂ ਰੈਂਟ ਆ ਰਿਹਾ। ਆਪਣੇ ਇਨਵੈਸਟਰ ਉਹ ਜਿਹੜੇ ਘਰ ਲੈ ਰਹੇ ਸੀ ਉਹ ਥੋੜੇ ਜਿਹੇ ਮਹਿੰਗੇ ਹੋ ਜਾਣੇ ਨੇ। ਮੈਂ ਇਸੇ ਗੱਲ ਦੇ ਨਾਲ ਜੋੜ ਕੇ ਮੈਂ ਗੱਲ ਕਰਨੀ ਚਾਹੁੰਦਾ ਭਾਈ, ਜੇ ਤੁਹਾਡੇ ਕੋਲੇ ਥੋੜੇ ਜਿਹੇ ਪੈਸੇ ਹੈਗੇ ਨੇ ਇਨਵੈਸਟਮੈਂਟ ਲਈ ਜੋੜੇ ਹੋਏ ਨੇ ਤੁਸੀਂ, ਤਾਂ ਇਹ ਤੁਹਾਡੇ ਲਈ ਹੁਣ ਵਧੀਆ ਮੌਕਾ ਹੈਗਾ। ਨਹੀਂ ਤਾਂ ਇਹ 2-3 ਮਹੀਨੇ ਨੂੰ ਜਦੋਂ ਇਹ ਗੱਲ ਮਤਲਬ ਐਪਲੀਕੇਬਲ ਹੋਣੀ ਹੈ, ਜਦੋਂ ਲੋਕਾਂ ਨੇ ਫਸਟ ਟਾਈਮ ਬਾਇਰਸ ਨੇ ਘਰ ਇਹ ਲੈਣ ਲੱਗਣੇ ਨੇ, ਇਹ ਘਰ ਆਲਰੇਡੀ ਮਹਿੰਗੇ ਹੋ ਜਾਣੇ ਤੇ ਆਲਰੇਡੀ ਮਹਿੰਗੇ ਹੋ ਰਹੇ ਨੇ। ਇਸ ਕਰਕੇ ਦੋਸਤੋ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਕੋਈ ਰੈਂਟਲ ਪ੍ਰੋਪਰਟੀ ਵੇਖ ਰਹੇ ਹੋ ਤੁਸੀਂ ਆਲਰੇਡੀ ਇਹਨਾਂ ਸ਼ਹਿਰਾਂ ਚ, ਬਾਹਰ ਵਾਲੇ ਸ਼ਹਿਰਾਂ ਦੇ ਵਿੱਚ ਇਸ ਰੇਂਜ ਦੀ 4,00,000-3,50,000 5,00,000-5,50,000 ਤਾਂ ਹੁਣ ਤੁਹਾਡੇ ਕੋਲ ਮੌਕਾ ਹੈਗਾ। ਨਹੀਂ ਤਾਂ ਇਹ ਤੁਹਾਨੂੰ 15-15-20,000 ਮਹਿੰਗੀਆਂ ਮਿਲਣੀਆਂ ਪ੍ਰੋਪਰਟੀਜ਼। ਮੇਰੇ ਨਾਲ ਤੁਸੀਂ ਫੌਰੀ ਸੰਪਰਕ ਕਰ ਲਓ, ਮੈਂ ਇਸ ਏਰੀਆ 'ਚ ਆਲਰੇਡੀ ਸਾਡੇ ਇਨਵੈਸਟਰਸ ਨੂੰ ਘਰ ਨੇ ਜਿਹੜੇ ਇਨਵੈਸਟਮੈਂਟ ਪ੍ਰੋਪਰਟੀਜ਼, ਭਾਵੇਂ ਉਹ ਬਰੋਕ ਯੂਨੀਵਰਸਿਟੀ ਹੋਵੇ ਥਰੋਲਡ ਦੇ ਵਿੱਚ, ਜਾਂ ਵੈਲਲੈਂਡ ਦੇ ਨੇੜੇ ਨਿਆਗਰਾ ਕਾਲਜ ਹੋਵੇ ਜਾਂ ਨਿਆਗਰਾ ਫਾਲਸ ਹੋਵੇ, ਜਾਂ ਤੁਸੀਂ ਇੱਧਰ ਲੰਡਨ ਦੇ ਵਿੱਚ ਫੈਨਸ਼ਾਹ ਕਾਲਜ ਹੋਵੇ ਜਾਂ ਯੂਨੀਵਰਸਿਟੀ ਹੋਵੇ, ਮੈਂ ਆਲਰੇਡੀ ਪ੍ਰੋਪਰਟੀਜ਼ ਲੈ ਕੇ ਦਿੱਤੀਆਂ ਨੇ। ਪਹਿਲੇ ਸਮੇਂ 2-2.5 ਸਾਲ ਪਹਿਲਾਂ ਤਾਂ ਅਸੀਂ 2.5-2.5 ਲੱਖ ਦੇ ਵੀ ਬੰਗਲੋ ਲੈ ਕੇ ਦਿੱਤੇ ਨੇ, ਜਿੱਥੋਂ ਅੱਜ ਸਾਡੇ ਜਿਹੜੇ ਇਨਵੈਸਟਰਸ ਨੇ, ਸਾਡੇ ਕਲਾਇੰਟ, ਉਹਨਾਂ ਨੂੰ 3-3,000 ਰੈਂਟ ਵੀ ਆ ਰਿਹਾ ਤੇ ਨਾਲ ਦੀ ਨਾਲ ਘਰ ਵੀ ਉਹ ਮਹਿੰਗੇ ਹੋ ਗਏ ਨੇ। ਮੇਰਾ ਨੰਬਰ 647-384-36 ਆ, 647-300-8436। ਵੈਸੇ ਜੇ ਤੁਸੀਂ ਇਸ ਏਰੀਏ ਚ ਵੀ ਬਰੈਂਪਟਨ, ਮਿਸੀਸਾਗਾ, ਈਵਨ ਬੈਰੀ ਤੱਕ ਵੀ ਇਨਵੈਸਟਮੈਂਟ ਪ੍ਰੋਪਰਟੀਜ਼ ਲੈਣੀਆਂ ਨੇ ਤੇ ਉਹ ਵੀ ਸਾਡੇ ਕੋਲੇ ਹਾਜ਼ਰ ਨੇ ਤੇ ਤੁਸੀਂ ਲੈ ਸਕਦੇ ਹੋ ਜਦੋਂ ਮਰਜ਼ੀ। ਹਾਂ ਇਹ ਠੀਕ ਹੈ ਵੀ ਇਹ ਥੋੜੀਆਂ ਜਿਹੀਆਂ ਮਹਿੰਗੀਆਂ ਨੇ, ਪਰ ਇਹ ਮਹਿੰਗੀਆਂ ਹੋਣ ਦੇ ਬਾਵਜੂਦ ਵੀ ਜਿਹੜੀ ਨਾਰਮਲ ਐਪਰੀਸ਼ੀਏਸ਼ਨ ਆ 3-4-5% ਦੀ ਉਹ ਹੁੰਦੀ ਰਹਿੰਦੀ ਆ। ਖੈਰ ਜੀ, 647-384-36 ਮੇਰਾ ਨੰਬਰ, 647-300-8436 ਇਹ ਤਾਂ ਮੇਰਾ ਸੁਨੇਹਾ ਸੀ ਜੀ। ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਵੀ ਤੁਹਾਨੂੰ ਦੇ ਦਾਂ ਜੀ ਅੱਜ ਦੇ ਪ੍ਰੋਗਰਾਮ ਨੂੰ। ਵਿਪਨਦੀਪ ਮਰੋਕ, ਮਰੋਕ ਲਾਅ ਆਫਿਸ ਵਾਲੇ ਨੇ ਜਿਹੜੇ ਸਪੋਂਸਰ ਕਰ ਰਹੇ ਨੇ, ਇਹ ਰੀਅਲ ਅਸਟੇਟ ਟ੍ਰਾਂਜੈਕਸ਼ਨ ਹੀ ਕਰਦੇ ਨੇ ਜੀ। ਤੁਸੀਂ ਬਾਇਰ ਹੋ, ਸੈਲਰ ਹੋ, ਤੁਸੀਂ ਪ੍ਰੋਪਰਟੀ ਕਲੋਜ਼ ਕਰਾਉਣੀ ਹੋ, ਕਰਾਉਣੀ ਆ, ਕੋਈ ਬਿਜ਼ਨਸ ਲਿਆ ਹੋਇਆ ਕਲੋਜ਼ਿੰਗ ਕਰਾਉਣੀ ਆ, ਐਗਰੀਮੈਂਟ ਆਫ ਸੇਲ ਐਂਡ ਪਰਚੇਸ ਤੁਸੀਂ ਰਿਵਿਊ ਕਰਾਉਣਾ, ਤਾਂ ਵਿਪਨਦੀਪ ਮਰੋਕ ਕੋਲੇ ਜਾ ਸਕਦੇ ਹੋ ਜੀ। ਆਫਿਸ ਇਹਨਾਂ ਦਾ ਏਅਰਪੋਰਟ ਐਂਡ ਕੁਈਨ ਦੇ ਕੋਲੇ, ਮੈਰੀਟਾਈਮ 80 ਮੈਰੀਟਾਈਮ ਓਨਟਾਰੀਓ ਬੁਲੇਵਾਰਡ, ਨੰਬਰ 9057908888 ਇਹਨਾਂ ਦਾ। ਪੁਰਬਾ ਰੈਨੋਵੇਸ਼ਨ ਵਾਲੇ ਪੁਰਬਾ ਸਾਹਿਬ ਨੂੰ ਕਾਲ ਕਰਨਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਬਣਾਉਣੀ ਹੈ, ਬਾਥਰੂਮ ਬਣਾਉਣੇ ਨੇ, ਲੀਗਲ ਬੇਸਮੈਂਟ ਤੁਸੀਂ ਬਣਾ ਰਹੇ ਹੋ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ, ਈਵਨ ਪੇਂਟ ਵੀ ਕਰਾ ਰਹੇ ਹੋ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਜੀ, ਬੜਾ ਕੁਆਲਿਟੀ ਵਾਲਾ ਸੋਹਣਾ ਕੰਮ ਕਰਦੇ ਨੇ, 647-7780-10 ਪੁਰਵਾ ਰੈਨੋਵੇਸ਼ਨ ਉਹਨਾਂ ਦਾ ਨੰਬਰ ਆ ਜੀ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਦੇ ਨੇ, 647-2785-3। ਤੁਹਾਡੇ ਡੀਮੈਰਿਟ ਪੁਆਇੰਟ ਵੱਧ ਗਏ ਨੇ, ਟਿਕਟ ਵਗੈਰਾ ਮਿਲ ਗਈ ਹੈ, ਕੰਪਨੀ ਇੰਸ਼ੋਰੈਂਸ ਨਹੀਂ ਕਰ ਰਹੀ, ਮਹਿੰਗੀ ਇੰਸ਼ੋਰੈਂਸ ਕਰ ਰਹੀ ਹੈ, ਹੁਣੇ ਤੁਸੀਂ ਨੋ ਐਪਲੀਕੇਸ਼ਨ ਕੋਟ ਲਓ, ਤੁਹਾਡੇ ਮਹੀਨੇ ਦੇ 25-30-40-50-100 ਬਚ ਜਾਣਗੇ। ਪ੍ਰਦੀਪ ਗੋਇਲ ਦਾ ਨੰਬਰ 647-2785-3। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਨੂੰ ਕਾਲ ਕਰਨਾ ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, ਤੁਸੀਂ ਪੀ ਆਰ ਦਾ ਕੇਸ ਲਾਇਆ, ਵਰਕ ਪਰਮਿਟ ਹੈਗਾ ਤੁਹਾਡੇ 'ਚ, ਕੇਸ ਲਾਇਆ ਸੀ, ਕੋਈ ਪ੍ਰੋਬਲਮ ਆ ਗਈ ਹੈ, ਪੇਪਰ ਭਰਨ 'ਚ ਕੁੜੀਚਣ ਲੱਗ ਰਹੀ ਹੈ, ਵਰਕ ਪਰਮਿਟ ਤੁਸੀਂ ਲੈਣਾ ਚਾਹੁੰਦੇ ਹੋ, ਜੇ ਤੁਸੀਂ ਆਲਰੇਡੀ ਵਿਜ਼ਟਰ ਵੀਜ਼ਾ ਤੇ ਆਏ ਹੋ ਤਾਂ ਕਈ ਕੇਸਾਂ ਦੇ ਵਿੱਚ ਜੇ ਤੁਸੀਂ ਮਾਹਰ ਹੋ, ਸਕਿਲਡ ਕੈਟਾਗਰੀ 'ਚ ਫਿੱਟ ਹੁੰਦੇ ਹੋ, ਤਾਂ ਤੁਹਾਡਾ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਹੁੰਦਾ, ਇਹਨਾਂ ਨਾਲ ਤਾਲਮੇਲ ਕਰ ਲਿਓ। ਮਨਵਿੰਦਰ ਖੋਸਾ ਨਾਲ 647-2786-3000 ਇਹਨਾਂ ਦਾ ਨੰਬਰ ਆ ਜੀ। ਔਰਾ ਕਿਚਨ ਵਾਲਿਆਂ ਦਾ ਨੰਬਰ 905-673-2872। ਬਹੁਤ ਸੋਹਣੀਆਂ ਕਮਾਲ ਦੀਆਂ ਕਿਚਨ ਬਣਾਉਂਦੇ ਨੇ, ਇਹਨਾਂ ਦੇ ਸ਼ੋਰੂਮ ਜਾ ਕੇ ਦੇਖੋ, ਵੈਬਸਾਈਟ ਵਿਜ਼ਿਟ ਕਰੋ, ਜਦੋਂ ਤੁਸੀਂ ਕਿਚਨ ਬਣਾਉਣੀ ਹੈ ਤੁਸੀਂ ਕਾਲ ਔਰਾ ਕਿਚਨ ਨੂੰ ਹੀ ਕਰਨਾ ਜੀ, 905-673-2872 ਇਹਨਾਂ ਦਾ ਨੰਬਰ ਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਰਾਣਾ ਜੀ,
ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ ਆਪਣੇ ਨਾਲ ਡਾਕਟਰ ਮਾਹਲ ਸਟੂਡੀਓ ਦੇ ਵਿੱਚ ਨੇ, ਔਰ ਤਕਰੀਬਨ 2-3 ਦਿਨ ਇੱਥੇ ਸਨ, ਔਰ ਇੱਕ ਲਾਹਾ ਜ਼ਰੂਰ ਲਈਏ ਕਿ ਇਹਨਾਂ ਦੀ ਗੱਲਬਾਤ ਤੋਂ ਆਮ ਤੌਰ ਦੇ ਉੱਪਰ ਟੀ ਵੀ ਪ੍ਰੋਗਰਾਮਾਂ ਦੇ ਜ਼ਰੀਏ ਜਾਂ ਫਿਰ ਸੋਸ਼ਲ ਮੀਡੀਆ 'ਤੇ ਜ਼ਰੂਰ ਤੁਸੀਂ ਇਹਨਾਂ ਨੂੰ ਸੁਣਿਆ ਹੋਊਗਾ, ਗੱਲਾਂ ਚੰਗੀਆਂ ਲੱਗਦੀਆਂ, ਖਾਸ ਕਰਕੇ ਹੁਣ ਥੋੜ੍ਹਾ ਜਿਹਾ ਰਿਵਾਜ਼ ਇਹ ਸ਼ੁਰੂ ਹੋਇਆ ਆ ਵੀ ਆਪਾਂ ਆਪਣੀ ਸਿਹਤ ਵੱਲ ਜ਼ਰੂਰ ਸੋਚਣ ਲੱਗ ਪਏ ਹਾਂ। ਪਹਿਲਾਂ ਤਾਂ ਮਾਲ ਸਾਹਿਬ ਜੀ ਇਹਨਾਂ ਨੂੰ ਸਵਾਗਤ ਹੈ ਜੀ।
ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ।
ਸਿਹਤ ਠੀਕ ਠਾਕ?
ਚੜ੍ਹਦੀ ਕਲਾ।
ਅਸੀਂ ਅਕਸਰ ਤੁਹਾਡੀਆਂ ਗੱਲਾਂ ਜਿਹੜੀਆਂ ਜੀ ਜਦੋਂ ਕਿਤੇ ਸਿਹਤ ਨਾਲ ਸੰਬੰਧਿਤ ਗੱਲਾਂ ਬਾਤਾਂ ਕਰੀਏ ਤਾਂ ਉਹ ਕਰਦੇ ਰਹਿੰਦੇ ਹੁੰਦੇ ਹਾਂ ਕਿ ਅਸੀਂ ਹੌਲੀ ਹੌਲੀ ਆਪਣੀਆਂ ਆਦਤਾਂ ਜਿਹੜੀਆਂ ਨੇ ਵਿਗਾੜ ਬਹੁਤ ਲਈਆਂ, ਕਿ ਕਿਸੇ ਵੇਲੇ ਜਿਹੜੀ ਸਾਡੇ ਰਸੋਈ ਦੇ ਵਿੱਚ ਜਿਹੜੀ ਲੂਣਦਾਨੀ ਹੁੰਦੀ ਸੀ ਉਹ ਬਾਰਾਂ ਖਾਨਿਆਂ ਦੀ ਸੀ, ਹੁਣ ਜਿਹੜੀ ਹੈ ਜੀ ਲੂਣਦਾਨੀ 6 ਖਾਨਿਆਂ ਦੀ ਰਹਿ ਗਈ, 6 ਦੇ ਵਿੱਚੋਂ ਵੀ 2 ਖਾਨੇ ਲੂਣ ਨਾਲ ਭਰੇ ਹੁੰਦੇ ਆ, ਇੱਕ ਹਲਦੀ, ਧਨੀਆ ਅਤੇ ਜੀਰਾ ਅਤੇ ਹੱਦ ਕਾਲੀ ਮਿਰਚ, ਇਦੋਂ ਗਾਂਹ ਅਸੀਂ ਟੱਪਦੇ ਨਹੀਂ। ਜਿਹੜੀਆਂ ਸਾਡੀਆਂ ਇਹ ਆਦਤਾਂ ਆਪਾਂ ਵਿਗਾੜ ਲਈਆਂ ਨੇ, ਇਹਦਾ ਕਿੰਨਾ ਕੁ ਨੁਕਸਾਨ ਸਾਨੂੰ ਭੁਗਤਣਾ ਪੈ ਰਿਹਾ?
ਅੱਜ ਤੋਂ 50-60 ਸਾਲ ਤੁਸੀਂ ਪਹਿਲਾਂ ਚਲੇ ਜਾਓ ਅਤੇ ਸਾਡੇ ਕੋਲ ਸਧਾਰਨ ਜਿਹੜੀ ਉਮਰ ਹੁੰਦੀ ਸੀ
ਜੀ,
ਉਹ ਆਮ ਬਜ਼ੁਰਗ 100 ਟੱਪ ਜਾਂਦੇ ਸੀਗੇ
ਜੀ,
ਅਤੇ ਦਵਾਈਆਂ ਨੇੜੇ ਨਹੀਂ ਸੀ ਆਉਂਦੀਆਂ। ਲੇਕਿਨ ਸਾਡੀ ਅਚੀਵਮੈਂਟ ਕੀ ਹੈ
ਜੀ
ਕਿ ਅਸੀਂ ਹੁਣ ਤੱਕ ਖੱਟਿਆ ਵੱਟਿਆ ਕੀ ਹੈ ਕਿ 40 ਸਾਲਾਂ ਦੀ ਉਮਰ 'ਚ 4 ਸ਼ੀਸ਼ੀਆਂ ਸਾਡੇ ਸਿਰਹਾਣੇ ਪਈਆਂ ਹੁੰਦੀਆਂ
ਜੀ,
ਅਤੇ 60 ਸਾਲਾਂ ਦੀ ਉਮਰ ਦੇ ਵਿੱਚ 6 ਬਿਮਾਰੀਆਂ ਲੱਗੀਆਂ ਹੁੰਦੀਆਂ
ਜੀ।
ਇਹ ਅਸੀਂ ਗ੍ਰਹਿਣ ਕੀਤਾ ਆ, ਇਹ ਅਸੀਂ ਅਚੀਵ ਕੀਤਾ ਹੈ
ਜੀ।
ਸੋ ਜੇ ਅਸੀਂ ਆਪਣੀ ਵਿਰਾਸਤ ਵੱਲ ਝਾਤੀ ਮਾਰੀਏ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਆ
ਜੀ,
ਉਹ ਐਕਚੁਅਲੀ ਮੇਰੀਆਂ ਨਜ਼ਰਾਂ ਦੇ ਵਿੱਚ ਲੂਣਦਾਨੀ ਨਹੀਂ ਸੀ, ਉਹ ਸਾਡੀ ਕਲੀਨਿਕ ਸੀ
ਜੀ।
ਉਹ ਮਸਾਲੇ ਜਾਂ ਉਹ ਜੀਰਾ ਧਨੀਆ ਦੀ ਤੁਸੀਂ ਗੱਲ ਕੀਤੀ ਆ
ਜੀ,
ਉਹ ਸਾਡਾ ਥੈਰਾਪਿਊਟਿਕ ਪਰਪਸਿਸ ਸੀਗੇ ਉਹਦੇ, ਤੇ ਇਹ ਅਗਰ ਮੁੱਢ ਕਦੀਮ ਤੋਂ ਪੰਜਾਬ ਦੀ ਰਸੋਈ ਦੇ ਵਿੱਚ ਜੈਫਲ, ਜਵਤਰੀ, ਦਾਲਚੀਨੀ, ਮਗਾਂ, ਛੋਟੀ ਇਲਾਚੀ, ਮੋਟੀ ਇਲਾਚੀ, ਸੌਂਫ, ਅਜਵਾਇਣ ਸਾਡਾ ਰਸੋਈ ਦਾ ਸ਼ਿੰਗਾਰ ਰਿਹਾ
ਜੀ,
ਤੇ ਇਹ ਟੇਸਟ ਬਰਡਸ ਨੂੰ ਪਲੀਜ਼ ਕਰਨ ਵਾਸਤੇ ਨਹੀਂ ਸੀ, ਇਹ ਸਵਾਦ ਵਾਸਤੇ ਨਹੀਂ ਸੀ।
ਐਗਜੈਕਟਲੀ,
ਸਵਾਦ ਇਹਦਾ ਸੈਕੰਡਰੀ ਪਰਪਸ ਸੀਗਾ,
ਜਿਹੜਾ
ਪ੍ਰਾਇਮਰੀ ਪਰਪਸ ਸੀਗਾ ਉਹ ਸੀਗਾ ਕਿ ਇਹਨਾਂ ਚੀਜ਼ਾਂ ਦਾ ਮੈਟਾਬੋਲਿਕ ਵੈਲਿਊ ਕੀ ਹੈਗੀ ਆ, ਜਦੋਂ ਅਸੀਂ ਇਹ ਆਪਣੇ ਭੋਜਨ ਦਾ ਹਿੱਸਾ ਬਣਾਉਂਦੇ ਹਾਂ ਅਤੇ ਸਾਡਾ ਭੋਜਨ ਜਿਹੜਾ ਆ ਉਹ ਕਿੰਨਾ ਕੁ ਵਧੀਆ ਹੋ ਜਾਂਦਾ ਆ, ਹਾਰਮੋਨੀਅਸ ਹੋ ਜਾਂਦਾ ਆ ਅਤੇ 36 ਪਦਾਰਥ ਸੰਮਿਲਿਤ ਹੋ ਜਾਂਦਾ ਆ, ਔਰ ਉਹ ਭੋਜਨ ਸੀ ਜਿਹੜਾ ਸਾਨੂੰ 120 ਸਾਲਾਂ ਦੀ ਉਮਰ ਤੱਕ ਵੀ ਲੈ ਕੇ ਜਾਂਦਾ ਸੀ, ਉਹ ਅਸੀਂ ਗਵਾਇਆ ਅਤੇ ਜੋ ਖੱਟਿਆ ਆ ਉਹ ਤੁਹਾਡੇ ਸਾਹਮਣੇ ਆ। ਬਹੁਤ ਤੇਜ਼ ਤਰਾੜ ਜ਼ਿੰਦਗੀ ਦੇ ਵਿੱਚ ਅਸੀਂ 40 ਸਾਲਾਂ ਦੀ ਉਮਰ ਦੇ ਵਿੱਚ ਸਾਨੂੰ ਸੋਚਣਾ ਪੈਂਦਾ ਹੈ ਕਿ ਬਲੱਡ ਪ੍ਰੈਸ਼ਰ ਆ ਗਿਆ, ਡਾਇਬਟੀਜ਼ ਆ ਗਈ, ਸੋ ਇਹਨਾਂ ਤੋਂ ਬਚਣਾ ਕਿਵੇਂ ਆ
ਜੀ,
ਦਵਾਈਆਂ ਤੋਂ ਕਿਵੇਂ ਬਚਣਾ ਹੈ, ਹਸਪਤਾਲਾਂ ਤੋਂ ਕਿਵੇਂ ਬਚਣਾ ਹੈ, ਡਾਕਟਰਸ ਤੋਂ ਕਿਵੇਂ ਬਚਣਾ ਹੈ, ਇਹ ਸਾਡੇ ਉਪਰਾਲੇ ਹੋਰ ਤਿੱਖੇ ਅਤੇ ਤੇਜ਼ ਕਰਨੇ ਪੈਣੇ ਆ ਕਿ ਲੈਟ ਅਸ ਨਾਟ ਫਾਲ ਸਿੱਕ, ਆਓ ਬਿਮਾਰੀ ਨਾ ਹੋਈਏ, ਆਪਣੇ ਆਪ ਨੂੰ ਸਮਝਣਾ ਪਏਗਾ, ਆਪਣੇ ਆਪ ਨੂੰ ਸੋਧਣਾ ਪਏਗਾ ਤਾਂ ਕਿ ਆਦਤਾਂ ਦੇ ਵਿੱਚ ਸੁਧਾਰ ਲਿਆਈਏ, ਕੁਛ ਇਹੋ ਜਿਹੀ ਟੀਚਿੰਗ ਕਰੀਏ, ਪ੍ਰੀਚਿੰਗ ਕਰੀਏ, ਪ੍ਰੈਪਗੇਸ਼ਨ ਕਰੀਏ ਜਿਹਦੇ ਨਾਲ ਅਸੀਂ ਤੰਦਰੁਸਤ ਰਹਿ ਸਕੀਏ ਅਤੇ ਬਿਮਾਰੀ ਸਾਡੇ ਬਿਲਕੁਲ ਨੇੜੇ ਨਾ ਆਵੇ ਅਤੇ 100 ਸਾਲ ਦੀ ਤੰਦਰੁਸਤ
ਜੀ
ਜ਼ਿੰਦਗੀ ਜੀਏ ਅਤੇ ਫਿਰ ਅਸੀਂ ਰੱਬ ਕੋਲ ਜਾਈਏ ਜਿਵੇਂ ਅਸੀਂ।
ਬਿਲਕੁਲ, ਮੈਂ ਨਾ ਇੱਕ ਕੱਲ੍ਹ ਵੀਡੀਓ ਦੇਖਦਾ ਸੀ, ਐਲੋਪੈਥੀ ਡਾਕਟਰ ਸੀ, ਉਹਨੇ ਥਰਮੋਕੋਲ ਜਿਹੜੀ ਸੀ ਉਹ 40 'ਤੇ ਰੱਖੀ ਸੀ, ਉਹ ਥਰਮੋਕੋਲ ਇੱਕ ਇਹੋ ਜਿਹੀ ਚੀਜ਼ ਹੈ ਵੀ ਜੇ ਤੁਸੀਂ ਪਾਣੀ ਦੇ ਵਿੱਚ ਪਾ ਦਿਓ ਤਾਂ ਇਹ ਖੁਰਦੀ ਨਹੀਂ, ਅਤੇ ਜੇ ਤੁਸੀਂ ਮਿੱਟੀ ਦੇ ਵਿੱਚ ਦੱਬ ਦਿਓ ਤਾਂ 10 ਸਾਲਾਂ ਬਾਅਦ ਉਹੋ ਜਿਹੀ ਹੀ ਨਿਕਲੂਗੀ। ਉਹਨੇ ਉੱਪਰ ਉਹਦੇ ਅਲਸੀ ਦਾ ਤੇਲ ਪਾਇਆ ਜੀ, ਉਹ ਤਕਰੀਬਨ 1.5 ਮਿੰਟ ਦੇ ਵਿੱਚ ਉਹ ਸਾਰੀ ਦੀ ਸਾਰੀ ਪਿਘਲ ਕੇ ਅਤੇ ਉਹ ਲਿਕੁਇਡ ਬਣ ਗਈ। ਹਾਂਜੀ, ਸੋ ਉਸਨੇ ਦੱਸਣਾ ਚਾਹਿਆ ਕਿ ਇੱਕ ਇਹੋ ਜਿਹੀ ਅਲਸੀ ਚੀਜ਼ ਆ ਵੀ ਜਿਹੜੀ ਸਾਡੇ ਅੰਦਰ ਜੇ ਕੋਈ ਚਿਕਨਾਈ ਜੰਮੀ ਆ ਉਸ ਨੂੰ ਉਹ ਪਿਘਲਾ ਕੇ ਸਰੀਰ 'ਚੋਂ ਬਾਹਰ ਕੱਢਣ ਦਾ ਮਾਦਾ ਰੱਖਦੀ ਆ। ਇਹਦੇ ਵਿੱਚ ਸੱਚਾਈ ਹੈ ਕੁਛ?
ਇਹ 100% ਕਰੈਕਟ ਹੈ। ਇਹ ਐਕਸਪੈਰੀਮੈਂਟੇਸ਼ਨ ਜਿਹੜੀ ਉਹਨੇ ਕੀਤੀ ਮੈਂ ਤਾਂ ਵੇਖੀ ਨਹੀਂ
ਜੀ,
ਪਰ ਮੈਨੂੰ ਇੰਨਾ ਪਤਾ ਹੈ ਕਿ ਅਲਸੀ ਦਾ ਗੁਣ
ਜੀ
ਬਹੁਤ ਹੀ ਮਹੱਤਵਯੋਗ ਹੈ। ਅਲਸੀ ਅੱਜ ਦੀ ਗੱਲ ਨਹੀਂ ਹੈ
ਜੀ,
ਅੱਜ ਤੇ ਅਸੀਂ ਓਮੇਗਾ 369 ਦੇ ਵਿੱਚ ਅਲਸੀ ਦਾ ਤੇਲ ਪਾਉਣਾ ਸ਼ੁਰੂ ਕਰ ਦਿੱਤਾ ਰਿਫਾਈਨ ਕਰਕੇ
ਜੀ,
ਉਹ ਅੱਜ ਦੀ ਗੱਲ ਹੈ। ਲੇਕਿਨ ਅਲਸੀ ਸਾਡੇ ਕੋਲ ਸਾਡੀ ਫੋਕ ਲੋਰ ਦੇ ਵਿੱਚ
ਜੀ,
ਸਾਡੀ ਲੋਕ ਧਾਰਾ ਦੇ ਵਿੱਚ ਇੱਕ ਫੋਕ ਮੈਡੀਸਨ ਦੇ ਤੌਰ ਤੇ ਸਦੀਆਂ ਤੋਂ ਕੰਮ ਕਰਦੀ ਰਹੀ ਹੈ
ਜੀ।
ਸੋ ਅਲਸੀ ਜਦੋਂ ਵੀ ਕਿਤੇ ਸਿਆਲ ਦੇ ਦਿਨ ਆਉਂਦੇ ਸੀ ਤੇ ਜਿਹੜਾ ਵੱਡਾ ਬੁੱਢਾ ਬਜ਼ੁਰਗ ਹੁੰਦਾ ਸੀ ਉਹਨੂੰ 2 ਪਿੰਨੀਆਂ ਮਿਲਦੀਆਂ ਸੀ, ਜਿਹੜਾ ਨੌਜਵਾਨ ਹੁੰਦਾ ਸੀ 40-50 ਵਾਲਾ
ਉਹਨੂੰ ਇੱਕ ਪਿੰਨੀ
ਤੇ ਨਿਆਣਿਆਂ ਨੂੰ ਅੱਧੀ ਜਾਂ ਚੌਥਾ ਹਿੱਸਾ ਮਿਲਦੀ ਸੀ ਕਿਉਂਕਿ ਥੋੜੀ ਗਰਮ ਹੁੰਦੀ ਸੀ
ਜੀ।
ਸੋ ਅਲਸੀ ਦੀ ਜਿਹੜੀ ਇੰਪੋਰਟੈਂਸ ਆ ਉਹਦੇ ਤੇਲ ਦੇ ਵਿੱਚ ਜਿਹੜੇ ਗੁਣ ਨੇ ਉਹ ਅਸੀਂ ਅੱਜ ਨਹੀਂ ਅਸੀਂ ਸਦੀਆਂ ਪਹਿਲਾਂ ਪਛਾਣ ਲਏ ਸੀ।
ਪਰ ਇਹਦੇ ਵਿੱਚ ਪੁੱਛਣਾ ਚਾਹਾਂਗਾ ਕਿ ਵਰਤਣ ਦਾ ਤਰੀਕਾ, ਹੁਣ ਚਾਹੇ ਉਹ ਜੈਤੂਨ ਜਾਂ ਫਿਰ ਓਲਿਵ ਆਇਲ ਆਪਾਂ ਕਹਿੰਦੇ ਹਾਂ, ਚਾਹੇ ਅਲਸੀ ਆ ਚਾਹੇ ਕੋਕੋਨਟ ਆ, ਵੀ ਅਸੀਂ ਇਹਨੂੰ ਵਰਤਦੇ ਕਿ ਆਮ ਤੌਰ ਦੇ ਉੱਪਰ ਜਦੋਂ ਅਲਸੀ ਅਸੀਂ ਪਿੰਨੀਆਂ ਬਣਾਉਣ ਲੱਗਦੇ ਹਾਂ ਤਾਂ ਉਹਨੂੰ ਭੁੰਨ ਲੈਂਦੇ ਹਾਂ ਜਾਂ ਫਿਰ ਉਹਨੂੰ ਜਦੋਂ ਆਪਾਂ ਹੀਟ ਅਪ ਕਰ ਲੈਂਦੇ ਹਾਂ ਉਹਦਾ ਕੈਮੀਕਲ ਰਿਐਕਸ਼ਨ ਬਦਲਦਾ ਨਹੀਂ, ਕੀ ਅਲਸੀ ਜਿਹੜੀ ਆ ਉਹ ਸਾਨੂੰ ਗਰਮ ਕਰਕੇ ਜਾਂ ਭੁੰਨ ਕੇ ਖਾਣੀ ਚਾਹੀਦੀ ਹੈ ਜਾਂ ਫਿਰ ਕੱਚੀ ਖਾਣੀ ਚਾਹੀਦੀ ਹੈ?
ਨਹੀਂ, ਸਾਨੂੰ ਅਲਸੀ ਅਗਰ ਅਸੀਂ ਭੁੰਨ ਕੇ ਵੀ ਖਾਂਦੇ ਹਾਂ, ਰੋਸਟ ਕਰਕੇ ਖਾਂਦੇ ਹਾਂ, ਤਾਂ ਉਹਦੇ ਨਾਲ ਕੋਈ ਬਹੁਤ ਫਰਕ ਨਹੀਂ ਪੈਂਦਾ, ਖਾਣੀ ਸੌਖੀ ਹੋ ਜਾਂਦੀ ਹੈ।
ਠੀਕ,
ਕੱਚੀ ਅਲਸੀ ਦਾ ਗੁਣ ਇਸ ਤਰ੍ਹਾਂ ਦਾ ਹੈ ਕਿ ਇਹਨੂੰ ਖਾਣਾ ਜ਼ਰਾ ਥੋੜ੍ਹਾ ਜਿਹਾ ਔਖਾ ਪੈਂਦਾ, ਜੇ ਜ਼ਰਾ ਕਿ ਇਹਨੂੰ ਰੋਸਟ ਕਰ ਲਈਏ ਚਾਹੇ ਉਹ ਤਿਲ ਹੋਣ
ਜੀ
ਚਾਹੇ ਉਹ ਅਲਸੀ ਹੋਵੇ, ਕਿਉਂਕਿ ਤਿਲਾਂ ਦਾ ਵੀ ਓਨਾ ਹੀ ਮਹੱਤਵਯੋਗ ਰਿਹਾ ਹੈ ਸਾਡੇ ਵਿੱਚ, ਕਿਉਂਕਿ ਸਰਦੀਆਂ ਦੇ ਵਿੱਚ ਅਸੀਂ ਰਿਓੜੀਆਂ ਕਹਿਤੀਆਂ, ਐਕਚੁਅਲੀ ਰਿਓੜੀ ਨਹੀਂ ਸੀ ਹੁੰਦੀ, ਤਿਲ ਰੋੜੀ ਹੁੰਦੀ ਸੀਗੀ, ਤਿਲ ਤੇ ਗੁੜ
ਗੁੜ
ਇਹਨਾਂ ਦੋਨਾਂ ਦਾ ਮਿਲਾਪ ਸੀ ਜਿਹੜਾ ਉਹਨੂੰ ਅਸੀਂ ਰਿਓੜੀਆਂ ਕਹਿਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਕਿਤੇ ਭਰ ਸਿਆਲ ਹੁੰਦਾ ਸੀਗਾ, ਦਸੰਬਰ ਜਨਵਰੀ ਦੇ ਦਿਨ ਹੁੰਦੇ ਸੀਗੇ, ਅੱਤ ਦੇ ਪਾਲੇ, ਅੱਤ ਦੀ ਸਰਜੀ, ਅੱਤ ਦੀਆਂ ਸੀਤਾਂ ਹੁੰਦੀਆਂ ਸੀ, ਉਸ ਵੇਲੇ ਸਾਡੇ ਕੋਲ ਤਲੋੜੀਆਂ ਤੇ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਆ ਉਹ ਸਾਡੀ ਮਦਦ ਕਰਦੀਆਂ ਸੀ, ਸਾਡੇ ਬਜ਼ੁਰਗ ਲੋਕ ਚਾਹੇ ਉਹ ਮਾਤਾਵਾਂ ਸੀਗੀਆਂ ਚਾਹੇ ਉਹ ਸਾਡੇ ਬਾਪੂ ਸੀਗੇ, ਉਹਦਾ ਬਹੁਤ ਉਪਯੋਗ ਕਰਦੇ ਸੀਗੇ। ਔਰ ਵਾਕਿਆ ਹੀ ਇਹ ਸਹੀ ਗੱਲ ਹੈ ਤੇ ਫਿਰ ਉਹੀ ਗੱਲ ਹੈ, ਬਾਬਾ ਫੌਜਾ ਸਿੰਘ ਵਾਲੀ ਗੱਲ ਕਰੀਏ ਜਾਂ ਸਾਡੇ ਬਾਪੂ ਦੀ ਗੱਲ ਹੈ ਜਿਹੜਾ ਕਿੱਲਾ ਪੈਲੀ ਵਾਹੁਣ ਤੋਂ ਪਹਿਲਾਂ ਹਟਦਾ ਨਹੀਂ ਸੀ।
ਇਹ ਜਿਹੜੀ ਅੱਜ ਕੱਲ੍ਹ ਕੀ ਹੈ ਕਿ ਮੋਟਾਪਾ, ਚਰਬੀ ਜਿਹੜੀ ਹੈ ਜੀ, ਉਹ ਜਦੋਂ ਸੱਪ ਨੇ ਡੱਡੂ ਖਾਧਾ ਹੁੰਦਾ ਢਿੱਡ ਬਾਹਰ ਨਿਕਲ ਆਉਂਦਾ, ਔਰ ਜੇ ਉਹ ਚਰਬੀ ਸਾਡੇ ਢਿੱਡ ਦੇ ਜ਼ਰੀਏ ਬਾਹਰ ਸਾਨੂੰ ਦਿਸ ਰਹੀ ਹੈ, ਉਹਨੇ ਅੰਦਰ ਵੀ ਉਹ ਕੁਛ ਹੀ ਕੀਤਾ ਹੋਣਾ। ਚਰਬੀ ਤੋਂ ਕਿਹੜੀ ਕਿਹੜੀ ਚੀਜ਼ ਨਜਾਤ ਦਵਾ ਸਕਦੀ ਹੈ?
ਇਹ ਤੁਸੀਂ ਬਹੁਤ ਵਧੀਆ ਵਿਸ਼ਾ ਸ਼ੁਰੂ ਕੀਤਾ ਹੈ, ਬੜਾ ਇੰਟਰਸਟਿੰਗ ਆ
ਜੀ।
ਮੋਟਾਪਾ ਜਿਹੜਾ ਹੈ, ਅਗਰ ਅਸੀਂ ਇਹਨੂੰ ਸਮਝੀਏ ਤੇ ਅਸੀਂ ਕੈਟਾਗੋਰਾਈਜ਼ ਕਰਨਾ ਹੋਵੇ
ਜੀ,
ਵੰਡ ਕਰਨੀ ਹੋਵੇ ਤਾਂ ਦੋ ਤਰ੍ਹਾਂ ਦਾ ਮੋਟਾਪਾ ਹੁੰਦਾ ਹੈ। ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ
ਜੀ
ਕਿ ਸੱਪ ਨੇ ਡੱਡੂ ਖਾਧਾ ਹੋਵੇ, ਇਹਨੂੰ ਅਸੀਂ ਪੀਅਰ ਸ਼ੇਪ ਕਹਿੰਦੇ ਹਾਂ
ਜੀ।
ਬੰਦਾ ਸਾਰਾ ਠੀਕ ਹੈ, ਬਾਹਾਂ ਵੀ ਠੀਕ ਹੈ, ਲੱਤਾਂ ਵੀ ਠੀਕ ਹੈ, ਲੇਕਿਨ ਪੇਟ ਤੋਂ ਵਧਿਆ ਹੋਇਆ, ਦੈਟ ਇਜ਼ ਕਾਲਡ ਪੀਅਰ ਸ਼ੇਪ ਓਬੇਸਟੀ। ਇੱਕ ਐਪਲ ਸ਼ੇਪ ਆ ਕਿ ਸਿਰ ਦੇ ਪੈਰਾਂ ਤੱਕ ਬੰਦਾ ਫੈਲਿਆ ਹੁੰਦਾ 4 ਚੁਫੇਰੇ ਨੂੰ, ਅੰਦਰ ਵੀ ਸੂਜਨ ਬਾਹਰ ਵੀ ਸੂਜਨ, ਉਹ ਐਪਲ ਸ਼ੇਪ ਹੈ। ਚਲੋ ਓਬੇਸਟੀ ਕੋਈ ਵੀ ਹੋਵੇ, ਜਿਹੜੀ ਪੀਅਰ ਸ਼ੇਪ ਓਬੇਸਟੀ ਆ ਇਹਦਾ ਸਾਨੂੰ ਸਮਝਣਾ ਪੈਣਾ ਹੈ। ਇੱਕ ਰੀਸੈਂਟ ਬੁੱਕ ਆਈ ਆ, ਅਮੈਰੀਕਨ ਸਕਾਲਰ ਨੇ ਲਿਖੀ ਆ, ਇਜ਼ ਅ ਡਾਕਟਰ, ਵੀਟ ਬੈਲੀ। ਵੀਟ ਬੈਲੀ ਦਾ ਮਤਲਬ ਹੈ ਕਿ ਜਿੰਨੀ ਵੀ ਸਾਡੀ ਤੋਂਦ ਹੈ, ਜਿੰਨਾ ਵੀ ਸਾਡਾ ਪੇਟ ਵਧਿਆ ਹੋਇਆ ਆ, ਦੈਟ ਇਜ਼ ਬਿਕਾਜ਼ ਆਫ ਵੀਟ
ਜੀ।
ਲੇਕਿਨ ਇਹ ਕਿਹੜੀ ਵੀਟ ਹੈ? ਜਿਹੜੀ ਅੱਜ ਦੀ ਵੀਟ ਹੈ, ਜਿਹੜੀ ਸਾਡੇ ਕੋਲ 50-60 ਸਾਲ ਮੈਕਸੀਕਨ ਕਣਕ ਪਹਿਲਾਂ ਵਾਲੀ ਕਣਕ ਸੀ ਦੇਸੀ
ਜੀ,
ਜਿਹੜੀ ਮਸਾਂ 20 ਕੱਚੇ ਮਣ ਜਿਹੜੀ ਸੀ ਕਿੱਲੇ ਚੋਂ ਨਿਕਲਦੀ ਸੀਗੀ, ਅਸੀਂ ਗੁਆ ਬੈਠੇ
ਜੀ।
ਉਹਦਾ ਬਿਲਕੁਲ ਵੀ ਕੋਈ ਦੁੱਖ ਨਹੀਂ ਸੀ, ਕੋਈ ਰੋਸ ਨਹੀਂ ਸੀ, ਕੋਈ ਮਸਲਾ ਨਹੀਂ ਸੀ। ਉਦੋਂ ਅਸੀਂ ਕਹਿੰਦੇ ਸਾਂ ਕਿ ਪੇਟ ਨਾ ਪਈਆਂ ਰੋਟੀਆਂ ਤੇ
ਸਭੇ ਗੱਲਾਂ ਖੋਟੀਆਂ
ਸਾਡਾ। ਲੇਕਿਨ ਅੱਜ ਕੀ ਹੋ ਗਿਆ? ਮੈਂ ਕਹਿੰਦਾ, ਮੈਂ ਤਾਂ ਨਾਰਾ ਸਾਰੀ ਦੁਨੀਆ ਚ ਲਾ ਰਿਹਾ, ਪੇਟ ਜੇ ਪਈਆਂ ਰੋਟੀਆਂ ਤੇ
ਸਭੇ ਗੱਲਾਂ ਖੋਟੀਆਂ।
ਇਸ ਵੇਲੇ ਸਾਨੂੰ ਇਸ ਕਣਕ ਨੇ ਇੰਨਾ ਕੁ ਜ਼ਿਆਦਾ ਤੜਫਾਤਾ, ਇੰਨੀਆਂ ਕੁ ਜ਼ਿਆਦਾ ਸਾਡੇ ਕੋਲ ਬਿਮਾਰੀਆਂ ਲੈ ਕੇ ਆਉਂਦੀਆਂ ਕਿ ਮੈਂ ਉਹਦਾ ਜ਼ਿਕਰ ਨਹੀਂ ਕਰ ਸਕਦਾ। ਸੋ ਇਸ ਕਰਕੇ ਸਾਨੂੰ ਉਪਰਾਲਾ ਕਰੀਏ ਕਿ ਕਣਕ ਜਿੰਨੀ ਤੋਂ ਜਿੰਨੀ ਘੱਟ ਖਾਧੀ ਜਾਵੇ ਓਨਾ ਚੰਗਾ। ਦੁਨੀਆ ਬਦਲ ਗਈ, ਜ਼ਮਾਨਾ ਬਦਲ ਗਿਆ, ਅਸੀਂ ਆਪਣੀਆਂ ਬਦਲੀਏ ਆਦਤਾਂ, ਕਿਉਂਕਿ ਉਹ ਗੱਲਾਂ ਰਹਿ ਗਈਆਂ ਪਿੱਛੇ ਜਦੋਂ ਭਰ ਕੇ ਅਸੀਂ ਪਰੌਂਠੇ ਖਾਂਦੇ ਸੀ, ਉੱਤੇ ਪੇੜਾ ਮੱਖਣ ਦਾ ਹੁੰਦਾ ਸੀਗਾ ਤੇ ਨਾਲ ਕਿਤੇ ਦੁੱਧ ਦਹੀਂ ਤੇ ਨਹੀਂ ਬਲਕਿ ਘਿਓ ਵੀ ਝੀਕ ਲਾ ਕੇ ਪੀ ਜਾਂਦੇ ਸਾਂ। ਉਹ ਜ਼ਮਾਨਾ ਚਲਾ ਗਿਆ, ਉਹ ਲੋਕ ਚਲੇ ਗਏ। ਅੱਜ ਸਾਨੂੰ ਕਣਕ ਤੋਂ ਨਜਾਤ ਪਾਉਣੀ ਪੈਣੀ ਹੈ। ਕਣਕ ਜਿੰਨੀ ਘੱਟ ਕਰ ਸਕੀਏ ਓਨਾ ਚੰਗਾ ਹੈ।
ਘਿਓ ਦੀ ਤੁਸੀਂ ਗੱਲ ਕੀਤੀ, ਇਹ ਸਾਨੂੰ ਦਰਅਸਲ ਸਿਖਾਇਆ ਜਾਂਦਾ ਬਹੁਤੀਆਂ ਸਰਵੇ ਕੰਪਨੀਆਂ ਜਦੋਂ ਕਾਰਪੋਰੇਟ ਸੈਕਟਰ ਦੇ ਵਿੱਚ ਜ਼ਿਆਦਾ ਹੋ ਗਿਆ, ਜਦੋਂ ਵਪਾਰੀ ਨੇ ਸਾਨੂੰ ਇਹ ਸਿਖਾਇਆ ਜੀ ਵੀ ਉਹਨਾਂ ਨੇ ਡਾਕਟਰਾਂ ਥਰੂ ਵੀ ਸਾਨੂੰ ਐਲੋਪੈਥੀ ਥਰੂ ਵੀ ਇਹੀ ਦੱਸਿਆ ਕਿ ਘਿਓ ਜਿਹੜਾ ਦੇਸੀ ਘਿਓ ਖਾਣਾ ਇਹ ਜ਼ਹਿਰ ਆ, ਅਤੇ ਉਹਨਾਂ ਨੇ ਕਿਉਂਕਿ ਆਪਣਾ ਪ੍ਰੋਡਕਟ ਵੇਚਣਾ ਸੀ ਘਿਓ ਜਿਹੜਾ ਜੀ ਉਹ ਖਾਧਾ ਜਾ ਸਕਦਾ ਜੇ ਮੰਨ ਲਓ ਮੈਨੂੰ ਬਲੱਡ ਪ੍ਰੈਸ਼ਰ ਆ ਜਾਂ ਮੈਨੂੰ ਬੈਡ ਕੋਲੈਸਟਰੋਲ ਆ, ਘਿਓ ਜਿਹੜਾ ਉਹ ਖਾਧਾ ਜਾ ਸਕਦਾ ਕਿ ਘਿਓ ਜ਼ਹਿਰ ਆ ਜਾਂ ਫਿਰ ਇਹ ਵਧੀਆ ਚੀਜ਼ ਆ।
ਤੁਹਾਡੇ ਵਿਚਾਰ ਦੇ ਨਾਲ 100% ਦੀ ਮੁਤਫਿਕ ਹੈ ਕਿ ਇੰਡੀਵਿਜੁਅਲ ਡਿਫਰੈਂਸਿਸ ਹੁੰਦੇ ਆ
ਜੀ।
ਚਲੋ ਅਸੀਂ ਇਹ ਕਹੀਏ ਕਿ ਘਿਓ ਬਲੱਡ ਪ੍ਰੈਸ਼ਰ ਵਧਾਉਂਦਾ ਹੈ, ਮੈਂ ਇੱਥੇ ਰੋਕ ਲਾ ਕੇ ਇਹ ਗੱਲ ਕਰਦਾ, ਪਹਿਲਾਂ ਅਸੀਂ ਅੰਡਰਸਟੈਂਡ ਤੇ ਕਰ ਲਈਏ ਕਿ ਬਲੱਡ ਪ੍ਰੈਸ਼ਰ ਹੈ ਜਿਹੜਾ
ਜੀ
ਉਹਦੇ ਵਧਣ ਦਾ ਕਾਰਨ ਸਾਈਕਿਕ ਹੈ ਕਿ ਸੋਮੈਟਿਕ ਹੈ। ਸੋਮੈਟਿਕ ਮੀਨਸ ਬਾਡੀ ਲਈ ਕੈਮਿਸਟਰੀ ਵਿਗੜੀ ਹੋਈ, ਸਾਈਕਿਕ ਮੀਨਸ ਕਿ ਮਨੋਵਿਕਾਰ ਜਾਂ ਮਨੋਰੋਗ ਨੇ
ਜੀ।
ਸੋ ਦੋਨਾਂ ਚੋਂ ਆਈਡੈਂਟੀਫਾਈ ਕਰਨਾ ਕਹੇ ਤੁਹਾਡੇ ਕੋਲ ਸਟ੍ਰੈਸ ਸਟੇਨ ਐਂਗਜ਼ਾਇਟੀ ਦੇ ਤਹਿਤ ਬਲੱਡ ਪ੍ਰੈਸ਼ਰ ਵਧਿਆ ਹੋਇਆ ਤੇ ਘਿਓ ਦਾ ਜਾਂ ਅੰਦਰ ਬੈਠੀ ਚਰਬੀ ਦਾ ਕਸੂਰ ਹੈ,
ਬਿਲਕੁਲ ਜੀ।
ਤੇ ਜੇ ਉਧਰਲੇ ਪਾਸੇ ਹੋਇਆ ਹੋਇਆ ਤੇ ਫਿਰ ਸਾਨੂੰ ਇਹ ਤਿਆਗ ਦੇਣਾ ਚਾਹੀਦਾ
ਜੀ।
ਸਭ ਤੋਂ ਪਹਿਲਾਂ ਸਾਨੂੰ ਕੈਮਿਸਟਰੀ, ਖਾਸ ਕਰਕੇ ਲਿਪਿਡ ਪ੍ਰੋਫਾਈਲ ਹੈ ਜਿਹੜਾ
ਜੀ,
ਉਹਦੇ ਚ ਗੁੱਡ ਕੋਲੈਸਟਰੋਲ ਕਿੰਨਾ, ਬੈਡ ਕਿੰਨਾ ਆ, ਤੁਹਾਡੇ ਟ੍ਰਾਈਗਲਿਸਰਾਈਡਸ ਕਿੰਨੇ ਆ, ਤੁਹਾਡਾ ਕੋਲੈਸਟਰੋਲ ਕਿੰਨਾ, ਇਹ ਸਾਰਾ ਅੰਡਰਸਟੈਂਡ ਕਰਕੇ ਉਹਦੇ ਮੁਤਾਬਿਕ ਫਿਰ ਅਸੀਂ ਸੋਚਣਾ ਕਿ ਸੈਚੂਰੇਟਡ ਫੈਟਸ ਬੰਦ ਕਰਨੀਆਂ ਨੇ
ਜੀ।
ਇਹ ਉਦੋਂ ਦੀ ਗੱਲ ਹੈ, ਲੇਕਿਨ ਹਰ ਕਿਸੇ ਦਾ ਘਿਓ ਬੰਦ ਕਰਨਾ ਇਹਦੇ ਪਿੱਛੇ ਤਾਂ ਮੈਨੂੰ ਲੱਗਦਾ ਕੋਈ ਡੂੰਘੀ ਚਾਲ ਸੀ
ਜੀ।
ਅੱਜ ਸਾਡੇ ਕੋਲ ਅਮੈਰੀਕਨ ਸਾਇੰਟਿਸਟ ਨੇ ਕਹਿ ਦਿੱਤਾ ਕਿ ਨਹੀਂ ਜੀ, ਇਹ ਲਿਪਿਡ ਪ੍ਰੋਫਾਈਲ ਵਿਗੜਨ ਕਰਕੇ ਤੇ ਸਾਨੂੰ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਇਆ, ਔਰ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦ ਕੀਤੀਆਂ ਸੀਗੀਆਂ ਉਹ ਜਾਇਜ਼ ਨਹੀਂ ਸੀਗੀਆਂ। ਲੇਕਿਨ ਮੈਂ ਦੱਸਣਾ ਇਹ ਚਾਹਾਂਗਾ ਕਿ ਦੇਸੀ ਘਿਓ ਦੇ ਵਿੱਚ ਵੀ ਗਾਂ ਦਾ ਘਿਓ ਤੇ ਕਣੀਦਾਰ ਘਿਓ
ਜੀ,
ਇਹਦਾ ਬੜਾ ਵੱਡਾ ਫਰਕ ਹੁੰਦਾ ਸੀ। ਜਦੋਂ ਘਿਓ ਬਣਾਈਦਾ ਸੀਗਾ ਉਹ ਕਣੀਦਾਰ ਘਿਓ ਬਣਦਾ ਸੀਗਾ, ਉਹਦੀ ਅਬਜ਼ੋਰਪਸ਼ਨ ਬੈਟਰ ਹੁੰਦੀ ਸੀ
ਜੀ।
ਮਸਲਾ ਇਹ ਆ ਗਿਆ ਕਿ ਘਿਓ ਖਾਣ ਦੀਆਂ ਆਦਤਾਂ ਉਹੀ ਰਹੀਆਂ, ਜ਼ਿੰਦਗੀ ਜੀਣ ਨੂੰ ਆਦਤਾਂ ਬਦਲ ਗਈਆਂ। ਜੇ ਅਸੀਂ ਘਿਓ ਖਾਣ ਦੀਆਂ ਆਦਤਾਂ ਉਹ ਪੁਰਾਣੀਆਂ ਰੱਖਣੀਆਂ, ਸਾਨੂੰ ਜ਼ਿੰਦਗੀ ਜੀਣ ਜਿਹੜੀ ਸਾਡੀ ਜੀਵਨ ਸ਼ੈਲੀ ਹੈ ਉਹਦੇ ਚ ਵੀ ਬਦਲਾਅ ਕਰਕੇ ਸਾਨੂੰ ਉਹ ਖਾਧਾ ਹੋਇਆ ਘਿਓ ਪਚਾਉਣਾ ਪਏਗਾ, ਫਿਰ ਉਹ ਤੁਹਾਡੇ ਲਈ ਅੰਮ੍ਰਿਤ ਹੈ। ਤੇ ਜੇ ਤੁਸੀਂ ਘਿਓ ਖਾ ਕੇ ਪਚਾਉਂਦੇ ਨਹੀਂ, ਲੇਟਣੀਆਂ ਮਾਰਨੀਆਂ ਜਾਂ ਆਰਾਮ ਦੀ ਜ਼ਿੰਦਗੀ ਦੇਣੀ ਆ, ਤੇ ਫਿਰ ਉਹ ਜ਼ਹਿਰ ਹੈ।
ਹੁਣ ਕਿਉਂਕਿ ਸਮਾਂ ਜਾਸਤ ਨਹੀਂ ਦਿੰਦਾ, ਆਪਾਂ ਟੀ ਵੀ ਵਾਸਤੇ ਲੰਬੀ ਚੌੜੀ ਗੱਲਬਾਤ ਕਰਾਂਗੇ। ਗੱਲਬਾਤ ਦੋਸਤੋ ਸਾਡੀ ਕਿਸੇ ਵੀ ਗੱਲਬਾਤ ਦਾ ਕੋਈ ਵੀ ਕਮਰਸ਼ੀਅਲ ਪੱਖ ਨਹੀਂ ਹੈ, ਸਿਰਫ ਤੁਸੀਂ ਕੋਈ ਚੰਗੀ ਜ਼ਿੰਦਗੀ ਜੀ ਸਕੋ, ਇਹ ਕੋਸ਼ਿਸ਼ ਡਾਕਟਰ ਮਾਹਲ ਹੋਰਾਂ ਦੀ ਹਮੇਸ਼ਾ ਰਹੀ ਹੈ। ਮਾਹਲ ਸਾਹਿਬ ਤੁਸੀਂ ਆਏ ਸਟੂਡੀਓ, ਜੱਸੀ ਹੋਰੀ ਥੋੜ੍ਹਾ ਜਿਹਾ ਲੇਟ ਲੈ ਕੇ ਆਏ ਨੇ, ਮੇਰਾ ਲੱਗਦਾ ਸੀ ਵੀ ਸਵੇਰ ਤੋਂ ਲੈ ਕੇ ਅਤੇ ਜਿਵੇਂ ਸਰ ਪੂਰਾ ਇੱਕ ਘੰਟਾ ਗੱਲਬਾਤ ਹੁੰਦੀ, ਹੁਣ ਆਪਾਂ ਟੀ ਵੀ 'ਤੇ ਬਾਕੀ ਰਹਿੰਦੀ ਪੜਾਸ ਕੱਢਾਂਗੇ ਕਿਉਂਕਿ ਹਾਲੇ ਤਾਂ ਇੱਕ ਚੂਲੀ ਵੀ ਨਹੀਂ ਭਰੀ ਆਪਾਂ ਜੀ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਸਤੋ, ਹੁਣ ਸਮਾਂ ਜਾਇਜ਼ ਨਹੀਂ ਦਿੰਦਾ, ਅਗਲੀ ਮੁਲਾਕਾਤ ਤੱਕ ਦਿਓ ਛੁੱਟੀਆਂ ਜੀ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल का नान मटका चटोरी गली में।
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb lap lap aayegi. Jab janta Tandoori Flame mein aayegi. Tandoori Flame. Sab ke liye kuch na kuch.
Canadian Sports and Recreation Marketing ਲੈ ਕੇ ਆ ਰਹੇ ਨੇ ਤਾਜ਼ਾ ਫਸਟ ਕੈਨੇਡੀਅਨ ਇੰਟਰਨੈਸ਼ਨਲ ਟੇਪ ਬਾਲ ਕ੍ਰਿਕਟ ਚੈਂਪੀਅਨਸ਼ਿਪ ਸਪਟੰਬਰ 14 ਤੇ 15 ਨੂੰ CAA ਸੈਂਟਰ ਬ੍ਰੈਂਪਟਨ ਵਿੱਚ, ਤੇ ਨਾਲ ਹੀ ਆ ਰਿਹਾ ਤਾਜ਼ਾ ਫੈਂਟੈਸਟਿਕ ਫਾਲ ਫੈਸਟ ਜਿਸ ਵਿੱਚ ਹੋਣਗੇ ਲਾਈਵ ਸ਼ੋਜ਼, ਫੂਡ, ਰਾਈਡਸ ਐਂਡ ਮੈਜਿਕ ਸ਼ੋ। ਐਂਟਰੀ ਐਂਡ ਪਾਰਕਿੰਗ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 416-560-8583, 416-560-8583 ਔਰ ਵਿਜ਼ਿਟ fantasticfallfest.com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ?
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
आप सुन रहे हैं WTR 770 AM साज़ोवास ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
बिस्मिल्लाह।